ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੁਭਾ ਚਿੰਤਾ ਲਾਹੇ ਹਮਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ ਜਿਉਂ ਭਾਵੈ ਤਿਉਂ ਰੱਖ ਲੈ ਹਮ ਸ਼ਰਨ ਪ੍ਰਭ ਆਏ ਰਾਮ ਰਾਜੇ ਹਮ ਭੂਲ ਵਿਗਾੜਹਿ ਦਿਨ ਸਰਾ ਹਰ ਲਾਜ ਰਖਾਏ ਸਤਿਗੁਰ ਆਇਓ ਸ਼ਰਨ ਤੁਹਾਰੀ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕੀ ਪ੍ਰਭੇਂਤੀ ਆਪਣੀ ਭਗਤੀ ਲਾਏ ਵਾਹਿਗੁਰੂ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ
ਆਪਣੀ ਭਗਤੀ ਲਾਏ
ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਬੋਲੋ
ਆਪਣੀ ਭਗਤੀ ਲਾਏ
ਤੇਰੇ ਦਰ ਆਇਆ ਚੱਲ ਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਜੀ ਔਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਤਿਸੰਗ ਜੀ ਸਭ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਾਹਿਬੇ ਕਮਾਲ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਲਯੁਗ ਦੇ ਇਸ ਘੋਰ ਸਮੇਂ ਵਿੱਚ ਸਾਨੂੰ ਮਹਾਨ ਸਤਸੰਗਤ ਕਰਨ ਦਾ ਇਸ ਭਾਗ ਸਮਾਂ ਪ੍ਰਾਪਤ ਹੋਇਆ। ਅਵਕਲੂ ਆਇਓ ਰੇ ਇੱਕ ਨਾਮ ਬੋਵੋ ਅਨਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਮਨ ਰੁੱਤ ਨਾਮ ਰੇ। ਇਹ ਨਾਮ ਬੀਜਣ ਦਾ ਵੇਲਾ ਹੈ। ਜਿਵੇਂ ਜ਼ਿਮੀਂਦਾਰ ਜਿਹੜੇ ਨੇ ਉਹਨਾਂ ਨੂੰ ਪਤਾ ਹੈ ਵੀ ਹੁਣ ਵੱਤਰ ਆਈ ਹੋਈ ਹੈ, ਵੱਤ ਲੱਗੀ ਹੈ ਜ਼ਮੀਨ ਨੂੰ, ਹੁਣ ਜੀਰੀ ਬੀਜਣ ਦਾ ਸਮਾਂ। ਜੇ ਜ਼ਿਮੀਂਦਾਰ ਲੇਟ ਕਰਦੇਗਾ ਫਸਲ ਨਹੀਂ ਹੁੰਦੀ। ਪਤਾ ਜ਼ਿਮੀਂਦਾਰ ਨੂੰ ਵੀ ਹੁਣ ਕਣਕ ਬੀਜਣ ਦਾ ਸਮਾਂ ਹੈ। ਮਹਾਰਾਜ ਜੀ ਕਹਿੰਦੇ ਨੇ ਆਹ ਜਿਹੜਾ ਮਨੁੱਖਾ ਸਰੀਰ ਮਿਲ ਗਿਆ ਨਾ, ਇਹ ਵੀ ਨਾਮ ਬੀਜਣ ਦੀ ਵੱਤ ਆਈ ਹੋਈ ਹੈ। ਜੇ ਹੁਣ ਵੇਲਾ ਲੰਘ ਗਿਆ ਫਿਰ ਪਛਤਾਵਾ ਹੀ ਰਹਿ ਜੂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਫਿਰ ਬਈ ਪਛਤਾਵਾ ਹੀ ਰਹਿ ਜਾਣਾ। ਜਿਨੀ ਐਸਾ ਹਰ ਨਾਮ ਨਾਚੇ ਤੇ ਉਸੇ ਕਾਹੇ ਜਗ ਆਏ ਰਾਮ ਰਾਜੇ। ਇਹੋ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾਂ ਬਿਰਥਾ ਸਭ ਜਾਏ। ਹੁਣ ਵੱਤ ਹੈ, ਹੁਣ ਵੱਤ ਆਈ ਹੋਈ। ਹਰ ਨਾਮ ਨਾ ਬੀਜਿਓ, ਹੁਣ ਨਾਮ ਬੀਜਿਆ ਨਹੀਂ। ਅੱਗੇ ਭੁੱਖਾ ਕਿਆ ਖਾਏ, ਫਿਰ ਖਾਵਾਂਗੇ ਕੀ? ਕਈ ਕਹਿਣਗੇ ਫਲਾਣਾ ਕਿਹੜਾ ਜਪਦਾ, ਉਹਦਾ ਤੇ ਬੜਾ ਬਿਜ਼ਨਸ ਵਧੀਆ ਚੱਲਦਾ। ਫਲਾਣਾ ਕਿਹੜਾ ਨਾਮ ਜਪਦਾ, ਫਲਾਣਾ ਕਿਹੜਾ ਸਿਮਰਨ ਕਰਦਾ। ਪਰ ਗੁਰੂ ਪਿਆਰਿਓ ਅਸੀਂ ਕਣਕ ਦੇ ਡਰੰਮ ਭਰ ਲਏ, ਇੱਕ ਸਾਲ ਲੰਘ ਗਿਆ, ਅਗਲੇ ਸਾਲ ਫਿਰ ਵੀ ਲੋੜ ਪੈਣੀ ਆ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ,
ਖਾਲੀ ਹੋ ਜਾਣੀ। ਇਹ ਜਿਹੜਾ ਅੱਜ ਸੁੱਖ ਆਨੰਦ ਮਾਣ ਰਹੇ ਆ, ਇਹ ਕੋਈ ਪਿਛਲੇ ਕਰਮ ਕੀਤੇ ਹੋਏ ਨੇ। ਤਪੋਂ ਰਾਜ ਮਿਲਦਾ, ਕਹਿੰਦੇ ਰਾਜ ਤੋਂ ਨਰਕ ਮਿਲਦਾ। ਜੇ ਰਾਜ ਪਾ ਕੇ, ਜੇ ਖੁਸ਼ੀਆਂ ਆਨੰਦ ਖੇੜੇ ਪ੍ਰਾਪਤ ਕਰਕੇ ਸਤਿਗੁਰ ਦੀਆਂ ਦਿੱਤੀਆਂ ਦਾਤਾਂ ਦੇ ਵਿੱਚ ਖਚਤ ਹੋ ਗਿਆ, ਦਾਤਾਂ ਦੇਣ ਵਾਲੇ ਨੂੰ ਭੁੱਲ ਗਿਆ, ਫਿਰ ਪਛਤਾਵਾ ਰਹਿ ਜਾਣਾ। ਜੇ ਕੋਈ ਪਿਛਲਾ ਕਰਮ ਕੀਤਾ, ਅੱਜ ਸੁੱਖ ਮਿਲੇ ਨੇ, ਅੱਗੇ ਵਾਸਤੇ ਵੀ ਜ਼ਰੂਰਤ ਹੈ, ਅੱਗੇ ਵਾਸਤੇ ਵੀ ਲੋੜ ਹੈ। ਸੋ ਆ ਸਮੇਂ ਵੱਤ ਲੱਗੀ ਹੋਈ ਹੈ, ਹੁਣ ਮਰਜ਼ੀ ਆਪਣੀ ਹੈ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਤਨ ਸਾਡਾ ਖੇਤ ਹੈ, ਮਨ ਰੂਪੀ ਇਹਦੇ ਵਿੱਚ ਕਿਸਾਨ ਹੈ, ਕਰਮ ਰੂਪੀ ਬੀਜ ਹੈ, ਤੇ ਸ਼ਰਮ ਦਾ ਪਾਣੀ ਹੈ, ਲੱਜਾ ਦਾ ਪਾਣੀ ਹੈ। ਧਿਆਨ ਦਿਓ, ਮਹਾਰਾਜ ਕਹਿੰਦੇ ਨੇ ਹੁਣ ਬੀਜ ਲੈ, ਖੇਤ ਵੀ ਮਿਲ ਗਿਆ, ਤੇ ਹੁਣ ਹੱਥ ਸਾਡੇ ਹੈ ਵੀ ਅਸੀਂ ਵੇਖਣਾ ਵੀ ਕੀ ਬੀਜਾਂਗੇ। ਕਰਮ ਰੂਪੀ ਬੀਜ ਹੈ, ਜੇ ਮਾੜਾ, ਜਿਵੇਂ ਧਰਤੀ ਦੇ ਵਿੱਚ ਹੱਥ ਨਾਲ ਬੀਜ ਪੈਂਦਾ ਜਾਂ ਮਸ਼ੀਨਾਂ ਨਾਲ ਬੀਜ ਪਾਏ ਜਾਂਦੇ ਨੇ ਧਰਤੀ 'ਚ, ਪਰ ਉਹ ਟਰੈਕਟਰ ਵੀ ਹੱਥਾਂ ਨਾਲ ਚੱਲੂਗਾ। ਧਰਤੀ ਦੇ ਵਿੱਚ ਹੱਥ ਨਾਲ ਬੀਜ ਪੈਣਾ, ਪਰ ਇਹ ਤਨ ਰੂਪੀ ਖੇਤ ਵਿੱਚ ਕਰਮ ਰੂਪੀ ਬੀਜ ਜਿਹੜਾ ਹੈ, ਇਹ ਜੀਵ ਨਾਲ ਵੀ ਪੈ ਜਾਂਦਾ। ਫਿੱਕਾ ਬੋਲ ਦਿੱਤਾ ਬੀਜ ਬੀਜਿਆ ਗਿਆ, ਮਿੱਠਾ ਬੋਲ ਤਾਂ ਚੰਗਾ ਬੀਜ ਬੀਜਿਆ ਗਿਆ। ਇਹ ਤਨ ਰੂਪੀ ਖੇਤ ਵਿੱਚ ਅੱਖਾਂ ਨਾਲ ਵੀ ਬੀਜ ਬੀਜਿਆ ਜਾਣਾ, ਅੱਖਾਂ ਨਾਲ ਬੀਜ ਬੀਜਿਆ ਜਾਣਾ। ਮਾੜਾ ਵੇਖਿਆ ਬੀਜ ਬੀਜਿਆ ਗਿਆ, ਚੰਗਾ ਵੇਖਿਆ ਤਾਂ ਮਾਰ ਦੇ ਦਰਸ਼ਨ ਕੀਤੇ ਨੇ, ਇਹ ਅੱਜ ਬੀਜ ਬੀਜ ਦਿੱਤਾ ਸੀ। ਦੋ ਘੰਟੇ ਮਾਰ ਦੇ ਦਰਸ਼ਨ ਕਰਾਂਗੇ, ਬੀਜ ਬੀਜ ਦਿੱਤਾ। ਤੇ ਜਿਹੜਾ ਬੀਜ ਚੰਗਾ ਬੀਜਿਆ ਉਹਦਾ ਫਲ ਸੁੱਖ ਹੈ, ਮਾੜਾ ਬੀਜ ਬੀਜਿਆ ਉਹਦਾ ਫਲ ਦੁੱਖ ਹੈ। ਇੱਥੇ ਕੰਨਾਂ ਨਾਲ ਵੀ ਬੀਜ ਪੈਂਦਾ ਤਨ ਰੂਪੀ ਖੇਤ 'ਚ, ਮਾੜਾ ਸੁਣਾਂਗੇ ਮਾੜਾ ਬੀਜ ਹੈ, ਹੱਥਾਂ ਨਾਲ ਵੀ ਬੀਜ ਪੈਂਦਾ। ਸੇਵਾ ਕੀਤੀ, ਚੰਗਾ ਬੀਜ ਬੀਜਿਆ ਗਿਆ। ਹੱਥਾਂ ਦੇ ਨਾਲ ਸੇਵਾ ਕੀਤੀ, ਭਾਂਡੇ ਮਾਂਜੇ, ਸੰਗਤਾਂ ਦੇ ਜੋੜੇ ਝਾੜੇ, ਇਹ ਬੀਜ ਬੀਜਿਆ ਗਿਆ। ਸਾਧ ਸੰਗਤ ਜੀ ਸਿਰ ਮਾਰ ਦੇ ਚਰਨਾਂ 'ਚ ਝੁੱਕ ਗਿਆ, ਤਾਂ ਵੀ ਇਹ ਬੀਜ ਬੀਜਿਆ ਗਿਆ। ਅੱਖਾਂ ਨਾਲ ਵੀ ਬੀਜ ਪੈਂਦਾ। ਫਿਰ ਮਹਾਰਾਜ ਕਹਿੰਦੇ ਨੇ ਜਿਹਾ ਬੀਜੈ ਸੋ ਲੁਣੈ, ਕਰਮ ਸੰਧੜਾ ਖੇਤ। ਜਿਹੜਾ ਬੀਜ ਬੀਜਿਆ ਗਿਆ ਉਹਦਾ ਫਲ ਅਵਸ਼ ਮਿਲੇਗਾ। ਜੇ ਬੀਜ ਬੀਜਿਆ ਚੰਗਾ ਤੇ ਫਲ ਮਿਲੇਗਾ। ਹੁਣ ਹਰ ਕੋਈ ਕਹਿੰਦਾ ਸੁੱਖ ਹੋਵੇ, ਪਰ ਇਹ ਤੇ ਨਹੀਂ ਨਾ ਹੋ ਸਕਦਾ ਕੋਈ ਬੀਜੇ ਕਣਕ ਤੇ ਉੱਗ ਪਵੇ ਜੀਰੀ, ਕੋਈ ਬੀਜੇ ਝੋਨਾ ਤੇ ਉੱਗ ਪਵੇ ਕਣਕ, ਇਹ ਨਹੀਂ ਹੋ ਸਕਦਾ, ਕਦੇ ਵੀ ਐਸਾ ਨਹੀਂ ਹੋ ਸਕਦਾ। ਪਰ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਲੋੜੈ ਦਾਖ ਬਜੋਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨਕ ਤਾਏ ਦਾ, ਪੈਂਦਾ ਲੋੜੈ ਪੱਟ। ਉਹ ਕਹਿੰਦੇ ਮੂਰਖ ਬੰਦਾ ਬੀਜਦਾ ਕਿੱਕਰ ਤੇ ਭਾਲਦਾ ਦਾਖਾਂ, ਬੀਜ ਤੇ ਬੀਜਤਾ ਧਰਤੀ 'ਚ ਕਿੱਕਰਾਂ ਦਾ, ਕਹਿੰਦਾ ਲੱਗ ਜਾਣ ਮੇਵੇ, ਕਰਮ ਕਰਦਾ ਮਾੜੇ ਤੇ ਕਹਿੰਦਾ ਚੜ੍ਹਦੀ ਕਲਾ ਹੋ ਜੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਚੜ੍ਹਦੀ ਕਲਾ ਤੇ ਇੱਕੋ ਗੱਲ ਨਾਲ ਹੈ, ਉਹ ਕਿਵੇਂ? ਨਾਨਕ ਨਾਮ
ਚੜ੍ਹਦੀ,
ਚੜ੍ਹਦੀ ਕਲਾ। ਹੁਣ ਚੜ੍ਹਦੀ ਕਲਾ ਸਾਰੇ ਹੀ ਮੰਗਦੇ ਨੇ, ਕੌਣ ਐਸਾ ਜਿਹੜਾ ਕਵੇ ਚੜ੍ਹਦੀ ਕਲਾ ਨਾ ਹੋਵੇ? ਚੜ੍ਹਦੀ ਕਲਾ ਹਰ ਕੋਈ ਕਹਿੰਦਾ ਹੈ ਵੀ ਮੇਰੀ ਵੀ ਚੜ੍ਹਦੀ ਕਲਾ, ਮੇਰੀ ਵੀ ਚੜ੍ਹਦੀ ਕਲਾ, ਇੱਧਰ ਵੀ ਚੜ੍ਹਦੀ ਕਲਾ, ਬਿਜ਼ਨਸ ਵਾਲੇ ਪਾਸੇ ਵੀ ਚੜ੍ਹਦੀ ਕਲਾ, ਪਰ ਨਾਮ ਪਹਿਲਾਂ ਹੈ, ਨਾਨਕ ਨਾਮ ਪਹਿਲਾਂ ਹੈ, ਚੜ੍ਹਦੀ ਕਲਾ ਮਗਰੋਂ ਹੈ, ਨਾਮ ਨੇੜੇ ਤੇੜੇ ਵੀ ਨਹੀਂ, ਚੜ੍ਹਦੀ ਕਲਾ ਹੋ ਜੇ। ਆਖੋ ਸਤਨਾਮ
ਵਾਹਿਗੁਰੂ।
ਨਾਮ ਨੇੜੇ ਤੇੜੇ ਵੀ, ਮਹਾਰਾਜ ਕਹਿੰਦੇ ਭਾਈ ਚੜ੍ਹਦੀ ਕਲਾ ਹੋ ਜਾਏਗੀ, ਜੈ ਜੈਕਾਰ ਹੋ ਜਾਏਗੀ, ਸਤਿਕਾਰ ਹੋ ਜਾਏਗਾ, ਮਾਨ ਆਦਰ ਮਿਲੇਗਾ, ਪਰ ਨਾਮ ਨਾਲ ਜੁੜਨਾ ਪੈਣਾ। ਇਸ ਕਰਕੇ ਆਓ, ਸਮਾਂ ਮਿਲਿਆ, ਹੁਣ ਸਾਡੇ ਇਖਤਿਆਰ ਹੈ ਵੀ ਅਸੀਂ ਬੀਜ ਬੀਜੀਏ, ਮੱਥਾ ਟੇਕੀਏ ਚੰਗੀ ਤਰ੍ਹਾਂ, ਸਿਰ ਝੁਕਾ ਕੇ ਚੰਗੀ ਤਰ੍ਹਾਂ ਮੱਥਾ ਧਰਤੀ ਨਾਲ ਲਾ ਕੇ, ਤੇ ਜਿੰਨਾ ਵੱਧ ਤੋਂ ਵੱਧ ਬਹਿ ਕੇ ਸੁਣਾਂਗੇ, ਉਹ ਸਾਡਾ ਬੀਜ ਬੀਜਿਆ ਜਾ ਰਿਹਾ ਤੇ ਇਹਦਾ ਫਲ ਸਾਨੂੰ ਮਿਲੇਗਾ। ਜਿੰਨਾ ਸਮਾਂ ਬਹਿ ਜਾਂਗੇ, ਸਾਈ ਘੜੀ ਸੁਲੱਖਣੀ ਸੋਹ ਨਾਲ ਵਿਹਾਰ। ਜਿੰਨਾ ਸਮਾਂ ਵੀ ਲੱਗ ਜਾਏ ਉਹ ਸਮਾਂ ਲੇਖੇ 'ਚ ਪੈ ਜਾਣਾ, ਉਮਰ ਉਹਾਂ ਵਿੱਚ ਲੇਖੇ ਦੇ ਜੋ ਯਾਦ ਸਾਈਂ ਦੀ ਵਿੱਚ ਗੁਜ਼ਰੇ ਪੈਂਦੀ ਮੁਜਰੇ, ਉਹ ਸਮਾਂ ਸਾਡਾ ਲੇਖੇ 'ਚ ਪੈਣਾ ਹੈ ਜਿਹੜਾ ਸਮਾਂ ਮਰਦ ਚਰਨਾਂ 'ਚ ਲੰਘ ਜਾਏ, ਉਹ ਸਮਾਂ ਸਾਡਾ ਲੇਖੇ 'ਚ ਹੈ। ਪੂਰਵ ਕਰਮ ਪੁਰਜਾ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ
ਸੋਈ ਜਾਗੀ
ਸੋਈ ਜਾਗੀ। ਜਿਵੇਂ ਸੁਣ ਰਹੇ ਸੀ ਸੁੱਤੀ ਹੋਈ ਕਿਸਮਤ ਜਾਗਦੀ ਹੈ ਫਿਰ ਜਾ ਕੇ ਸਤਸੰਗ ਮਿਲਦਾ, ਐਵੇਂ ਹੀ ਬੜੀ ਦੁਨੀਆ ਜਿਹੜੀ ਅਜੇ ਸੁੱਤੀ ਵੀ ਘਰਾੜੇ ਮਾਰਦੇ ਹੋਣਗੇ, ਕਈ ਹੁਣੇ ਹੀ, ਕਈ ਵਿਹਲੇ ਤੁਰੇ ਫਿਰਦੇ, ਕਈ ਸਿਨਮਿਆਂ 'ਚ ਚਲੇ ਗਏ ਹੋਣਗੇ, ਪਤਾ ਲੱਗਾ ਸਤਸੰਗ ਹੋ ਰਿਹਾ, ਉਹ ਕਹਿੰਦੇ ਤੂੰ ਦੀਵਾਨ 'ਚ ਜਾ ਮੈਂ ਸਿਨਮੇ 'ਚ ਚੱਲਦਾ, ਉਹ ਸਮਾਂ ਵਿਅਰਥ ਕਰਕੇ ਆ ਜਾਣਗੇ, ਆਹ ਸਮਾਂ ਲੇਖੇ 'ਚ ਪੈ ਜਾਣਾ ਸਾਡਾ। ਉਹ ਘੜੀ ਸੁਲੱਖਣੀ ਹੈ ਜਿਹੜੀ ਨਾਲ ਗੁਰਾਂ ਦੇ ਬੀਤੇ, ਘੜੀ ਸੁਲੱਖਣੀ ਹੈ ਜਿਹੜੀ ਨਾਲ ਗੁਰਾਂ ਦੇ ਬੀਤੇ, ਉਹ ਘੜੀ ਸੁਲੱਖਣੀ ਹੈ ਜਿਹੜੀ ਨਾਲ ਗੁਰਾਂ ਦੇ ਬੀਤੇ, ਉਹ ਘੜੀ ਸੁਲੱਖਣੀ ਹੈ ਜਿਹੜੀ ਨਾਲ ਗੁਰਾਂ ਦੇ ਬੀਤੇ। ਬੋਲੋ ਬਾਈ ਬੋਲੋ ਸਾਰੇ, ਸਹੁ ਨਾਲ ਵਿਹਾਵਾ, ਉਹ ਸਮਾਂ ਜਿਹੜਾ ਮਰ ਦੇ ਚਰਨਾਂ 'ਚ ਲੰਘ ਜੇ ਉਹੀ ਲੇਖੇ 'ਚ ਪੈਣਾ, ਉਹੀ ਘੜੀਆਂ ਸਾਡੀਆਂ ਲੇਖੇ 'ਚ ਪੈਣੀਆਂ ਨੇ। ਹਿਸਾਬ ਕਿਤਾਬ ਹੋ ਰਿਹਾ, ਗਿਣਤੀ ਹੋ ਰਹੀ, ਸਮਾਂ ਸਾਰਾ ਗਿਣਿਆ ਜਾ ਰਿਹਾ, ਕਿੰਨਾ ਸਮਾਂ ਕਿੱਥੇ ਲੰਘ ਰਿਹਾ। ਧੰਨ ਗੁਰੂ ਨਾਨਕ ਸਾਹਿਬ ਦੇ ਜੀਵਨ 'ਚ ਇੱਕ ਵਾਰੀ ਪ੍ਰਮਾਣ ਮਿਲਦਾ, ਮਹਾਰਾਜ ਜੀ ਇੱਕ ਵਾਰੀ ਗਏ ਕਿਸੇ ਨਗਰ ਦੇ ਬਾਹਰ ਬਾਹਰ ਬਹਿ ਕੇ ਜਾ ਕੇ, ਮਰਦਾਨੇ ਨੇ ਅਰਜ਼ ਕੀਤੀ, ਕਹਿੰਦਾ ਮਹਾਰਾਜ ਜੀ ਭੁੱਖ ਲੱਗੀ। ਮਰਦਾਨੇ ਦੀ ਭੁੱਖ ਵਿੱਚ ਵੀ ਰਮਜ ਸੀ ਕੋਈ, ਅਗਰ ਮਰਦਾਨੇ ਨੂੰ ਭੁੱਖ ਲੱਗੀ ਹੈ ਨਾ ਤੇ ਉਹਦਾ ਵੀ ਬਹਾਨਾ ਬਣਾ ਕੇ ਮਹਾਰਾਜ ਨੇ ਕਿਸੇ ਨਾ ਕਿਸੇ ਨੂੰ ਤਾਰਿਆ। ਮਰਦਾਨੇ ਨੂੰ ਭੁੱਖ ਲੱਗਦੀ ਸੀ, ਮਰਦਾਨਾ ਜਾਂਦਾ ਸੀ, ਜਦੋਂ ਫਸਦਾ ਸੀ ਫਿਰ ਮਹਾਰਾਜ ਜਾ ਕੇ ਕਿਰਪਾ ਕਰਦੇ ਸੀ, ਉਹਦੀ ਭੁੱਖ ਦਾ ਵੀ ਕੋਈ ਕਾਰਨ ਹੁੰਦਾ ਸੀ। ਹੁਣ ਮਰਦਾਨੇ ਆਖਿਆ ਮਹਾਰਾਜ ਜੀ ਮੈਂ ਪਿੰਡ ਜਾ ਕੇ ਆਉਣਾ ਇੱਥੇ ਨੇੜੇ, ਕਰੋ ਕਿਰਪਾ ਅੱਗੇ ਦਿਓ। ਸਤਿਗੁਰੂ ਕਹਿੰਦੇ ਤੇਰੀ ਮਰਜ਼ੀ ਜਾ। ਮਹਾਰਾਜ ਨੇ ਨੇਤਰ ਬੰਦ ਕਰ ਲਏ, ਮਰਦਾਨਾ ਚਲਿਆ ਗਿਆ। ਹੁਣ ਸਤਸੰਗ ਪਿੰਡ ਦੇ ਬਾਹਰ ਵਾਲ ਕਬਰਸਤਾਨ ਬਣਿਆ ਹੋਇਆ, ਕਬਰਸਤਾਨ ਸ਼ਮਸ਼ਾਨ ਘਾਟ ਜਿਹਨੂੰ ਕਈ ਮੜੀਆਂ ਵੀ ਕਹਿੰਦੇ ਨੇ, ਹੁਣ ਉਹ ਕਬਰਸਥਾਨ ਬਣਿਆ ਵੈ। ਉੱਥੇ ਬਹੁਤ ਸਰੀਰ ਜਿਹੜੇ ਨੇ ਦਫਨਾਏ ਗਏ ਨੇ ਤੇ ਬਾਹਰ ਬਾਹਰ ਇੱਕ ਛੋਟੀ ਜਿਹੀ ਫੱਟੀ ਲਿਖ ਕੇ ਲਾਈ ਹੋਈ ਹੈ, ਕਿਸੇ ਦੀ ਉਮਰ 5 ਸਾਲ, ਕਿਸੇ ਦੀ ਉਮਰ 10 ਸਾਲ, ਵੀ ਇਹਦਾ ਇਹ ਨਾਮ ਹੈ ਮਰਨ ਵਾਲੇ ਦਾ, ਇਹਦੇ ਪਿਤਾ ਦਾ ਨਾਮ ਹੈ, ਇਹਨੇ 10 ਸਾਲ ਦੀ ਉਮਰ ਭੋਗੀ, ਕਿਸੇ ਨੇ ਲਿਖਿਆ ਇਹ 20 ਸਾਲ ਦੀ ਉਮਰ ਭੋਗੀ। 20 ਸਾਲ ਤੋਂ ਉੱਪਰ ਕੋਈ ਵੀ ਨਹੀਂ। ਮਰਦਾਨਾ ਹੈਰਾਨ ਹੈ ਵੀ ਜਿੰਨੇ ਵੀ ਮਰੇ ਨੇ ਸਾਰਿਆਂ ਦੀ ਉਮਰ 2 ਸਾਲ, 5 ਸਾਲ, 10 ਸਾਲ, 15 ਸਾਲ ਤੇ 20 ਸਾਲ ਤੋਂ ਉੱਪਰ ਤੇ ਹੈ ਹੀ ਕੋਈ ਨਹੀਂ। ਮਰਦਾਨਾ ਹੈਰਾਨ ਹੈ, ਕਮਾਲ। ਸਤਸੰਗ ਜੀ ਫਿਰਦਾ ਰਿਹਾ ਕਾਫੀ ਸਮਾਂ ਸ਼ਮਸ਼ਾਨ ਘਾਟ ਵਿੱਚ। ਸਤਸੰਗ ਜੀ ਸ਼ਮਸ਼ਾਨ ਘਾਟ ਕਬਰਸਤਾਨ ਜਿੱਥੋਂ ਸਾਰੀ ਦੁਨੀਆ ਡਰਦੀ, ਸਾਰੀ ਦੁਨੀਆ, ਬਹੁਤ ਲੋਕ ਐਸੇ ਨੇ ਜਿਹੜੇ ਉਹਦੇ ਨੇੜੇ ਜਾ ਕੇ ਰਾਜੀ ਨਹੀਂ। ਕਿਉਂ? ਉੱਥੋਂ ਡਰ ਲੱਗਦਾ, ਉੱਥੇ ਜਾ ਕੇ ਆਪਣੀ ਮੌਤ ਯਾਦ ਆਉਂਦੀ ਹੈ। ਪਰ ਕਬਰਾਂ ਵੀ ਇੱਕ ਸੁਨੇਹਾ ਦਿੰਦੀਆਂ ਨੇ, ਜਿਵੇਂ ਹਰ ਇੱਕ ਗੱਲ ਵਿੱਚ ਗਿਆਨ ਹੈ। ਚਮਕੌਰ ਸਾਹਿਬ ਵੀ ਸਾਨੂੰ ਕੁਝ ਕਹਿ ਰਿਹਾ, ਮਾਛੀਵਾੜ ਦੇ ਜੰਗਲ ਵੀ, ਮਾਛੀਵਾੜ ਦੀ ਧਰਤੀ ਵੀ ਸਾਨੂੰ ਕੁਝ ਕਹਿ ਰਿਹਾ, ਫਤਿਹਗੜ੍ਹ ਸਾਹਿਬ ਦੀ ਉਹ ਸਰਹੱਦ ਦੀ ਕੰਧ ਉਹ ਵੀ ਸਾਨੂੰ ਕੁਝ ਕਹਿ ਰਹੀ। ਸਤਸੰਗ ਜੀ ਸਾਹਿਬਜ਼ਾਦਿਆਂ ਦਾ 300 ਸਾਲਾ ਸ਼ਹੀਦੀ ਦਿਹਾੜਾ ਮਾਤਾ ਜੀ ਦਾ ਵੀ ਆਪਾਂ ਮਨਾਇਆ ਸਭ ਨੇ, ਉਹਦੇ ਵਿੱਚ ਬੜਾ ਵੱਡਾ ਗਿਆਨ ਹੈ। ਉਹ ਕੰਧ ਅੱਜ ਵੀ ਇੱਕ ਸਿੱਖਿਆ ਦਿੰਦੀ, ਉੱਥੋਂ ਅੱਜ ਵੀ ਇੱਕ ਆਵਾਜ਼ ਆਉਂਦੀ, ਕਿਹੜੀ? ਕੋਈ ਸੁਣੇ ਤੇ ਭਾਵੇਂ ਨਾ ਸੁਣੇ, ਆਵਾਜ਼ ਤੇ ਹੈ। ਸਿਰ ਦੇ ਦਿਓ ਧਰਮ ਨਾ ਛੱਡਿਓ, ਨੀਹਾਂ ਵਿੱਚੋਂ ਲਾਲ ਬੋਲ ਧਰਤੀ ਤੋਂ ਸਾਨੂੰ ਸਿੱਖਿਆ ਮਿਲਦੀ। ਕੋਈ ਕਹੀ ਜਾਂਦੇ ਨੇ ਸਿਰ ਝੁਕਾਉਂਦੇ ਨੇ, ਪਤਾਸੇ ਚੜਾਉਂਦੇ ਨੇ, ਦੇਗਾਂ ਕਰਾਉਂਦੇ ਨੇ, ਵਾਪਸ ਮੋੜ ਆਏ ਬਸ ਜੀ, ਜਾ ਆਇਆ ਫਤਿਹਗੜ੍ਹ ਸਾਹਿਬ, ਟੇਕ ਆਇਆ ਮੱਥੇ। ਪਰ ਪਿਆਰਿਓ ਫਤਿਹਗੜ੍ਹ ਸਾਹਿਬ ਦੀ ਧਰਤੀ ਕਹਿੰਦੀ ਕੀ ਸਿੱਖਿਆ ਦੇ ਰਹੀ ਸਾਨੂੰ? ਇਹੀ ਕਹਿੰਦੀ ਨਾ ਡੋਲੀ ਨਾ, ਤੇ ਜੇ ਅਸੀਂ ਮਾੜੇ ਜਿਹੇ ਦੁੱਖ ਤੇ ਰੱਬ ਨੂੰ ਲਾਂਭੇ ਦੇਣ ਲੱਗ ਪਏ ਨਾ, ਫਿਰ ਅਸੀਂ ਕੀ ਸਿੱਖਿਆ ਫਤਿਹਗੜ੍ਹ ਸਾਹਿਬ ਤੋਂ? ਜੇ ਅੰਮ੍ਰਿਤ ਛਕਿਆ ਤੇ ਕਿਰਪਾਨ ਕਿੱਲੇ ਤੇ ਫਿਰ ਅਸੀਂ ਕੀ ਸਿੱਖਿਆ ਲੈ ਕੇ ਆਏ ਹਾਂ? ਫਿਰ ਤੇ ਲੰਗਰ ਹੀ ਛਕ ਕੇ ਆਏ ਹਾਂ। ਫਤਿਹਗੜ੍ਹ ਸਾਹਿਬ ਜਾ ਤੇ ਸਿੱਖਿਆ ਉੱਥੋਂ ਜਾ ਕੇ ਕੀ? ਤੇਰੇ ਪਿਆਰੇ ਸਿੱਧ ਕੋ ਨਾ ਡੋਲਦੇ, ਧਰਤੀ ਵਿੱਚ ਛੱਡ ਡੋਲਦੇ। ਸਾਨੂੰ ਕੁਝ ਸਿੱਖਿਆ ਦੇ ਦੇ। ਫਤਿਹਗੜ੍ਹ ਸਾਹਿਬ ਦੀ ਧਰਤੀ ਕੁਝ ਕਹਿ ਰਹੀ ਸਨ ਤੇ ਫਤਿਹਗੜ੍ਹ ਸਾਹਿਬ ਜਾ ਕੇ ਆ ਗਿਆ, ਮੱਥਾ ਟੇਕ ਕੇ ਆਇਆ, ਉੱਥੋਂ ਸਿੱਖਿਆ ਕੋਈ ਗ੍ਰਹਿਣ ਹੀ ਨਾ ਕੀਤੀ, ਫਿਰ ਕੀ ਫਾਇਦਾ। ਚਮਕੌਰ ਸਾਹਿਬ ਦੀ ਧਰਤੀ ਵੀ ਸਾਨੂੰ ਕੁਝ ਕਹਿ ਰਹੀ, ਮਾਛੀਵਾੜਾ ਸਾਹਿਬ ਦੀ ਧਰਤੀ ਵੀ ਸਾਨੂੰ ਕੁਝ ਕਹਿ ਰਹੀ, ਉੱਥੋਂ ਵੀ ਮਹਾਰਾਜ ਨੇ ਇਹੀ ਸਿਖਾਇਆ ਉਹ ਗੁਰਸਿੱਖਾ ਇਹ ਖਾਲਸਾ ਜੀ, ਜੇ ਕੋਈ ਐਸਾ ਸਮਾਂ ਆ ਗਿਆ ਤੈਨੂੰ ਕੰਡਿਆਂ ਤੇ ਵੀ ਸੌਣਾ ਪਿਆ ਤੇ ਫਿਰ ਵੀ ਰੱਬ ਦਾ ਸ਼ੁਕਰ ਹੀ ਕਰੀ। ਆਖੋ ਸਦਨਾ
ਵਾਹਿਗੁਰੂ।
ਇਹ ਮਾਛੀਵਾੜਾ ਸਾਹਿਬ ਦੀ ਧਰਤੀ ਕਹਿੰਦੀ
ਸਤਿ ਸ੍ਰੀ ਅਕਾਲ।
ਇੱਕ ਬੇਨਤੀ ਹੈ ਪ੍ਰਬੰਧਕ ਵੀਰਾਂ ਦੇ ਚਰਨਾਂ ਚ ਕਿ ਅੱਜ ਤੇ ਚਲੋ ਨਹੀਂ, ਫਿਰ ਵੀ ਦੋ ਤਿੰਨ ਸੇਵਾਦਾਰ ਜਾਣ ਵੀ ਬੱਚਿਆਂ ਦੀ ਆਵਾਜ਼ ਪੰਡਾਲ ਦੇ ਬਾਹਰਲੇ ਪਾਸਿਓਂ ਬਹੁਤ ਆ ਰਹੀ ਹੈ। ਕੱਲ ਤੋਂ 8-10 ਸੇਵਾਦਾਰ ਕਾਇਮ ਕਰੋ ਪੰਡਾਲ ਦੇ ਵਿੱਚ ਵੀ ਤੇ ਪੰਡਾਲ ਦੇ ਬਾਹਰ ਵੀ, ਵੀ ਜਿਹੜੇ ਬੱਚੇ ਸ਼ੋਰ ਸ਼ਰਾਬਾ ਕਰਦੇ ਨੇ ਉਹਨਾਂ ਤੇ ਕੰਟਰੋਲ ਹੋਵੇ। ਕਿਉਂਕਿ ਆਪਾਂ ਲਾਹਾ ਲੈਣ ਆਏ ਹਾਂ, ਪ੍ਰਾਨੀ ਤੋਂ ਆਇਓ ਲਾਹਾ ਲੈਣ, ਲੱਗਾ ਕਿੱਤ ਕੁ ਫਕੜੇ ਸਭ ਮੁੱਕਦੀ ਚੱਲੀ ਰਹਿਣ, ਤੇ ਇੱਥੇ ਵੀ ਆਪਾਂ ਲਾਹਾ ਲੈਣ ਆਏ ਹਾਂ। ਵਰਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ। ਸੰਗਤ ਵਿੱਚ ਆਈਏ ਤੇ ਇੱਥੇ ਗੁਰੂ ਦੀ ਗੱਲ ਕੋਈ ਗ੍ਰਹਿਣ ਕਰੀਏ, ਤੇ ਜੇ ਕਿਨਕਾ ਵੀ ਇੱਕ ਲੈ ਗਏ ਹਿਰਦੇ ਚ ਵਸਾ ਕੇ, ਕਿਨਕਾ ਏਕ ਜਿਸ ਜੀਵ ਸਾਵੇ ਤੰਗ ਕੀ ਮਹਿਮਾ ਗਨੀ ਨਾ ਆਵੇ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਕੁਝ ਪੱਲੇ ਬੰਨ ਕੇ ਲਿਜਾਣਾ ਚਾਹੀਦਾ। ਚਮਕੌਰ ਸਾਹਿਬ ਦੀ ਧਰਤੀ ਵੀ ਸਾਨੂੰ ਕੁਝ ਕਹਿ ਰਹੀ, ਮਾਛੀਵਾੜਾ ਸਾਹਿਬ ਦੀ ਧਰਤੀ ਵੀ ਸਾਨੂੰ ਕੁਝ ਕਹਿ ਰਹੀ, ਗੁਰਸਿੱਖਾ ਕੰਡਿਆਂ ਤੇ ਸੌਣਾ ਪੈ ਜਾਏ ਫਿਰ ਵੀ ਭਾਣਾ ਹੀ ਮੰਨੀ, ਭਾਣਾ ਮੰਨਣਾ ਸਿਖਾਇਆ ਮਹਾਰਾਜ, ਉਹ ਵੀ ਸਾਨੂੰ ਕੁਝ ਸਿੱਖਿਆ ਦੇ। ਹਰ ਜਗ੍ਹਾ ਤੋਂ ਗਿਆਨ ਮਿਲ ਰਿਹਾ, ਹਰ ਜਗ੍ਹਾ ਤੋਂ ਕੋਈ ਨਾ ਕੋਈ ਸਿੱਖਿਆ ਮਿਲ ਰਹੀ, ਤੇ ਕਬਰਸਤਾਨ ਵੀ ਸਾਨੂੰ ਕੁਝ ਕਹਿ ਰਿਹਾ। ਮੜੀਆਂ ਕਬਰਸਤਾਨ ਸ਼ਮਸ਼ਾਨ ਘਾਟ ਦੇ ਕੋਲ ਦੀ ਲੰਘਦਾ ਨਾ, ਤੇ ਉਹ ਵੀ ਇੱਕ ਆਵਾਜ਼ ਦਿੰਦੀ ਸਾਨੂੰ, ਆਵਾਜ਼ ਸੁਣੇ ਤੇ ਭਾਵੇਂ
ਨਾ ਸੁਣੇ,
ਨਹੀਂ ਆਵਾਜ਼ ਤੇ ਆਉਂਦੀ ਹੈ ਅੰਦਰੋਂ। ਜਦੋਂ ਕਬਰਸਤਾਨ ਦੇ ਕੋਲੋਂ ਦੀ ਲੰਘਾਂਗੇ ਅੰਦਰੋਂ ਇੱਕ ਆਵਾਜ਼ ਆਏਗੀ ਵੀ ਇੱਕ ਦਿਨ ਮੈਂ ਵੀ ਇੱਥੇ ਹੀ ਆਉਣਾ। ਆਖੋ ਸਦਨਾ
ਸ੍ਰੀ ਵਾਹਿਗੁਰੂ।
ਇਹ ਉਹ ਸਿੱਖਿਆ ਦਿੰਦੀ, ਕਬਰਸਤਾਨ ਵੀ ਆਵਾਜ਼ਾਂ ਮਾਰ, ਜਿੱਥੇ ਮਰਜ਼ੀ ਫਿਰਦਾ ਰਹੇ ਇੱਕ ਦਿਨ ਤੇ ਇੱਥੇ ਆਉਣਾ ਹੀ ਪੈਣਾ। ਗੌਰ ਨਿਵਾਣੀ ਨੇ ਘਰਿਆ ਘਰ ਆਓ, ਗੌਰ ਕਹੀਏ ਮੜੀ ਉਹ ਆਵਾਜ਼ਾਂ ਮਾਰਦੀ ਸ਼ਮਸ਼ਾਨ ਘਾਟ ਕੀ ਕਹਿੰਦੀ, ਸੱਦੇ ਬੰਦਿਆ ਗੌਰ ਨਿਵਾਣੀ ਸੱਦੇ ਬੰਦਿਆ ਤੈਨੂੰ ਗੌਰ ਨਿਵਾਣੀ ਸੱਦੇ ਦਿੰਦੀਆਂ, ਜਿੱਥੇ ਮਰਜ਼ੀ ਫਿਰ ਲੈ, ਘਰ ਜਿੱਡਾ ਮਰਜ਼ੀ ਵੱਡਾ ਬਣਾ ਲੈ, ਇੱਕ ਦਿਨ ਤੇਰਾ ਅੰਤ ਤੇ ਇੱਥੇ ਆ ਕੇ ਹੋਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਰੀਰ ਵਾਸਤੇ ਹੀ ਹੈ ਨਾ ਸਾਰਾ ਕੁਛ, ਜੋ ਵੀ ਕੁਛ ਬਣਾਇਆ ਇਹ ਸਾਡੇ ਸਰੀਰ ਵਾਸਤੇ ਹੀ ਹੈ, ਪਰ ਉਹ ਕਬਰਾਂ ਵੀ ਆਵਾਜ਼ਾਂ ਦਿੰਦੀਆਂ ਨੇ, ਉਹ ਮੜੀਆਂ ਦੇ ਵਿੱਚੋਂ ਕਬਰਸਤਾਨ ਦੇ ਵਿੱਚੋਂ ਵੀ ਕੋਈ ਆਵਾਜ਼ ਆ ਰਹੀ। ਹੁਣ ਮਰਦਾਨਾ ਕਬਰਸਤਾਨ ਦੇ ਵਿੱਚ ਫਿਰਦਾ ਹੈ, ਕਿਸੇ ਦੀ ਉਮਰ 2 ਸਾਲ, ਕਿਸੇ ਦੀ ਉਮਰ 5 ਸਾਲ, ਕਿਸੇ ਦੀ ਉਮਰ 10 ਸਾਲ, ਕੋਈ ਵਿਰਲਾ ਜਿਹੜਾ 20 ਸਾਲ ਤੱਕ ਪਹੁੰਚਿਆ, ਮਰਦਾਨਾ ਹੈਰਾਨ ਹੋ ਗਿਆ, ਕਹਿੰਦਾ ਇੱਥੇ ਜਵਾਨੀ ਤੋਂ ਪਹਿਲੇ ਹੀ ਮਰ ਜਾਂਦੇ ਨੇ ਸਾਰੇ, ਨਿੱਕੀਆਂ ਨਿੱਕੀਆਂ ਉਮਰਾਂ ਸਭ ਦੀਆਂ। ਵਾਪਸ ਆ ਗਿਆ ਮਰਦਾਨਾ, ਮਹਾਰਾਜ ਇੱਕ ਅਸਚਰਜ ਕੌਤਕ ਵੇਖਿਆ ਮੈਂ। ਮਹਾਰਾਜ ਕਹਿੰਦੇ ਕੀ ਵੇਖਿਆ? ਕਹਿੰਦਾ ਜੀ ਮੈਂ ਵੇਖ ਕੇ ਆਇਆ ਕਬਰਸਤਾਨ ਪਿੰਡ ਦੇ ਬਾਰ ਬਾਰ ਬਣੇ ਹੁੰਦੇ ਨੇ, ਇੱਥੇ ਮੈਂ ਇੱਕ ਕਬਰਸਤਾਨ ਵੇਖਿਆ ਤੇ ਉਸ ਕਬਰਸਤਾਨ ਦੇ ਉੱਤੇ ਕਿਸੇ ਦੀ ਉਮਰ 2 ਸਾਲ, ਕਿਸੇ ਦੀ ਉਮਰ 1 ਸਾਲ, ਕਿਸੇ ਦੀ ਉਮਰ 6 ਮਹੀਨੇ, ਕੋਈ ਬਿਰਲਾ 20 ਸਾਲ ਤੱਕ ਗਿਆ, 20 ਸਾਲ ਤੋਂ ਵੱਧ ਕਿਸੇ ਦੀ ਉਮਰ ਨਹੀਂ। ਮਹਾਰਾਜ ਕਾਰਨ ਕੀ ਹੈ? ਸਤਿਗੁਰ ਕਹਿੰਦੇ ਉਹ ਕਾਰਨ ਤੇ ਅਸੀਂ ਤੈਨੂੰ ਦੱਸ ਦਿੰਦੇ, ਜਵਾਬ ਤੇ ਤੈਨੂੰ ਅਸੀਂ ਵੀ ਦੇ ਦਿੰਦੇ, ਪਰ ਤੂੰ ਇੰਜ ਕਰ, ਤੂੰ ਪਿੰਡ ਚੋਂ ਜਾ ਕੇ ਪੁੱਛਿਆ। ਕਹਿੰਦਾ ਜੀ ਸਤ ਬਚਨ। ਲਓ ਜੀ ਮਹਾਰਾਜ ਨੂੰ ਟੇਕ ਕੇ ਨਾ ਮੱਥਾ ਮਰਦਾਨਾ ਚੱਲਿਆ ਗਿਆ। ਪਿੰਡ ਵਿੱਚ ਗਿਆ ਤੇ ਹੈਰਾਨ ਹੋ ਗਿਆ, ਉੱਥੇ ਅੱਗੇ 80-80 ਸਾਲਾਂ ਦੇ ਬਜ਼ੁਰਗ ਬੈਠੇ, 100-100 ਸਾਲ ਦੇ, 50-50 ਸਾਲਾਂ ਦੇ, ਉਦੋਂ ਵੀ ਵੱਧ ਹੈਰਾਨ ਹੋ ਗਿਆ। ਕਹਿੰਦਾ ਜੀ ਉਹ ਜਿਹੜਾ ਕਬਰਸਤਾਨ ਬਣਿਆ ਤੁਹਾਡੇ ਪਿੰਡ ਦਾ ਹੀ ਹੈ? ਕਹਿੰਦੇ ਜੀ ਸਾਡੇ ਪਿੰਡ ਦਾ ਹੀ। ਪਿੰਡ ਦੇ ਮੋਹਤਵਾਰ ਬੰਦੇ ਇਕੱਠੇ ਹੋ ਗਏ, ਤੁਸੀਂ ਕੌਣ ਹੋ ਜੀ? ਮੈਂ ਗੁਰੂ ਨਾਨਕ ਸਾਹਿਬ ਜੀ ਦਾ ਸੇਵਕ ਹਾਂ, ਮੈਂ ਬੇਨਤੀ ਕਰਨ ਆਇਆ, ਮੈਂ ਤੇ ਤੁਹਾਡੇ ਪਿੰਡ 'ਚ ਆ ਰਿਹਾ ਸਾਂ, ਰਸਤੇ 'ਚ ਕਬਰਸਤਾਨ ਬਣਿਆ, ਮੈਂ ਸਾਰਾ ਕਬਰਸਤਾਨ ਘੁੰਮ ਕੇ ਵੇਖ ਕੇ ਮੁੜ ਕੇ ਗਿਆ ਤੇ ਮੈਂ ਹੈਰਾਨ ਇਸ ਕਰਕੇ ਹੋਇਆ, ਕਿਸੇ ਦੀ ਉਮਰ 2 ਸਾਲ, ਕਿਸੇ ਦੀ ਉਮਰ 5-10 ਸਾਲ, 15 ਸਾਲ, 20 ਸਾਲ ਤੋਂ ਵੱਧ ਉਮਰ ਹੀ ਨਹੀਂ ਕਿਸੇ ਦੀ, ਇਹ ਕੀ ਕਾਰਨ? ਇਹ ਕਾਰਨ ਕੀ ਹੈ? ਪਿੰਡ ਵਾਲਿਆਂ ਨੇ ਬਿਠਾ ਲਿਆ, ਕਹਿੰਦੇ ਬਾਬਾ ਜੀ ਇਹਦਾ ਕਾਰਨ ਆ, ਜਿੰਨੇ ਸਾਡੇ ਪਿੰਡ ਵਿੱਚ ਬੈਠੇ ਨਜ਼ਰ ਆਉਂਦੇ ਨੇ ਨਾ, ਇਹ ਸਾਰੇ ਨਾਮ ਦੇ ਬੜੇ ਅਭਿਆਸੀ ਨੇ, ਸਿਮਰਨ ਕਰਨ ਵਾਲੇ ਨੇ, ਗੁਰਮੁਖ ਨੇ। ਇਹ ਐਵੇਂ ਨਹੀਂ ਕਹਿ ਦਿੰਦੇ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਜਿਵੇਂ ਅੱਜ ਕੱਲ੍ਹ ਕਹਿ ਦਿੰਦੇ ਆਪਾਂ ਵੀ ਜਦ 200-400 ਰੁਪਈਏ ਦਊਗਾ ਮਰਦੀ ਹਜ਼ੂਰੀ 'ਚ ਖੜ ਗਈ ਕਈ, ਸੱਚੇ ਪਾਤਸ਼ਾਹ ਬੜਾ ਗੁਰਮੁਖ ਸੀ, ਗਾਂ ਉਹਦੀ ਫੋਟੋ ਪਈ ਹੈ ਸਾਹਮਣੇ ਹੀ, ਮਹਾਰਾਜ ਦੇ ਅੱਗੇ ਨਹੀਂ ਫੋਟੋ ਰੱਖਦੇ ਜਦੋਂ ਕੋਈ ਚੱਲਿਆ ਜਾਂਦਾ, ਅੱਗੇ ਫੋਟੋ ਪਈ ਹੈ, ਨਾ ਦਾੜੀ ਨਾ ਕੇਸ, ਕਹਿੰਦੇ ਗੁਰਮੁਖ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵੱਡੀ ਹੈ ਹੱਥ
ਦਲਾਲ ਕੇ,
ਵੱਡੀ ਹੈ ਹੱਥ ਮੁਸਫੀ ਇਹ
ਕਰੇ
ਕਰੇ। ਗੁਰੂ ਪਿਆਰਿਓ ਉਹ ਝੂਠੀ ਦਲਾਲੀ ਨੇ, ਜੇ ਕੋਈ ਬੰਦਾ ਮਨਮੁਖ ਹੋਵੇ ਤੇ ਸਾਰੀ ਦੁਨੀਆਂ ਦੇ ਲੋਕ ਉਹਨੂੰ ਗੁਰਮੁਖ 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 ਕਹੀ ਜਾਣ, ਮਹਾਰਾਜ ਨੇ ਗੁਰਮੁਖ ਮੰਨ ਲੈਣਾ? ਕਦੇ ਵੀ ਨਹੀਂ। ਤੇ ਜੇ ਕੋਈ ਬੰਦਾ ਹੋਵੇ ਗੁਰਮੁਖ, ਸਾਰੇ ਲੋਕ ਉਹਦੀ ਨਿੰਦਿਆ ਕਰੀ ਜਾਣ ਤੇ ਕਹੀ ਜਾਣੇ ਮਨਮੁਖ ਹੈ ਮਨਮੁਖ ਹੈ ਮਨਮੁਖ ਹੈ, ਮਹਾਰਾਜ ਮੰਨ ਲੈਣਗੇ ਮਨਮੁਖ? ਕਦੇ ਵੀ ਨਹੀਂ। ਉੱਥੇ ਸੱਚੇ ਹੀ ਸੱਚ
ਨਿਬੜੇ,
ਚੁਣਵਕ ਕੱਢੇ
ਜਜਮਾਲਿਆ,
ਕਦੇ ਵੀ ਨਾ ਕਹੋ, ਬਸ ਇੱਕੋ ਹੀ ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਜੀਵ ਭੁੱਲਣਹਾਰ ਹੈ, ਭੁੱਲਾਂ ਹੋ ਗਈਆਂ ਹੋਣਗੀਆਂ ਆਪਣੇ ਚਰਨਾਂ ਨਾਲ ਜੋੜ ਲਓ, ਕਿਉਂ ਗੁਰਮੁਖ ਕਹਿ ਕੇ ਪਾਪਾਂ ਦੇ ਭਾਗੀ ਬਣ ਦਿਓ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਲੋਕਾਂ ਨੂੰ ਵੀ ਪਤਾ, ਜਿਹੜੇ ਲੋਕ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਆਏ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੁੰਦਾ ਵੀ ਇਹ ਤੇ ਐਕਸੀਡੈਂਟ ਹੋ ਕੇ ਮਰਿਆ ਤੇ ਉਦਣ ਜਿਦਣ ਮਰਿਆ ਸੀ ਉਦਣ ਇਹ ਰੱਜਿਆ ਸੀ ਸ਼ਰਾਬ ਨਾਲ, ਤੇ ਜੇ ਗ੍ਰੰਥੀ ਸਿੰਘ ਕਹੇਗਾ ਗੁਰਮੁਖ ਤੇ ਲੋਕ ਵਿਸ਼ਵਾਸ ਕਿਹਦੇ ਤੇ ਕਰਨਗੇ? ਬਾਣੇ ਤੇ ਵਿਸ਼ਵਾਸ ਹੈ, ਲੋਕ ਇਹ ਮੰਨਦੇ ਨੇ ਨਾ ਵੀ ਇਹ ਧਰਮੀ ਨੇ, ਇਹ ਗੁਰੂ ਘਰ ਦੇ ਵਜ਼ੀਰ ਨੇ, ਭਾਵੇਂ ਕੋਈ ਸਾਧ ਭਾਵੇਂ ਮਹਾਂਪੁਰਸ਼ ਭਾਵੇਂ ਸੰਤ ਰਾਗੀ ਢਾਡੀ ਭਾਵੇਂ ਕੋਈ ਵੀ ਹੋਵੇ, ਜਦੋਂ ਸੰਗਤ ਵਿੱਚ ਉਹ ਕਹੇਗਾ ਗੁਰਮੁਖ ਜੀ ਇਹ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਇਹੋ ਜਿਹੇ ਬੰਦੇ ਬਾਰ ਬਾਰ ਨੀ ਦੁਨੀਆਂ 'ਚ ਜੰਮਦੇ, ਤੇ ਜਿੰਨੇ ਸੰਗਤ 'ਚ ਖੜੇ ਉਹਨਾਂ ਨੂੰ ਸਭ ਨੂੰ ਪਤਾ ਵੀ ਰੱਜ ਕੇ ਪੀਤੀ ਸੀ ਤੇ ਐਕਸੀਡੈਂਟ ਹੋ ਗਿਆ ਤੇ ਮਰ ਗਿਆ, ਫਿਰ ਉਹ ਲੋਕ ਕੀ ਸੋਚਣਗੇ? ਜੇ ਗੁਰੂ ਦੇ ਬਾਣੇ ਵਾਲੇ ਝੂਠ ਬੋਲਦੇ ਨੇ ਫਿਰ ਵਿਸ਼ਵਾਸ ਕਿਹਦੇ ਤੇ ਕਰੀਏ? ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੇ ਝੂਠ ਕਿੱਥੇ? ਮਰਦੀ ਹਜ਼ੂਰੀ 'ਚ ਖੜ ਕੇ। ਉਹ ਜੇ 200 ਦੇਣਗੇ ਤੇ ਕੋਈ ਗੱਲ ਨਹੀਂ, ਜੇ 100 ਦੇ ਦੇਣਗੇ ਤਾਂ ਵੀ ਕੋਈ ਗੱਲ ਨਹੀਂ, 50 ਦੇ ਦੇਣਗੇ ਤਾਂ ਵੀ ਕੋਈ ਗੱਲ ਨਹੀਂ, ਨਹੀਂ ਵੀ ਦੇਣਗੇ ਤਾਂ ਵੀ ਕੋਈ ਗੱਲ ਨਹੀਂ, ਮਾਇਆ ਨਹੀਂ ਮਿਲੇਗੀ ਤੇ ਕੀ ਹੋ ਗਿਆ? ਸਤਿਗੁਰੂ ਖੁਸ਼ ਤੇ ਹੋਣਗੇ ਮੇਰੇ ਸਿੱਖ ਨੇ ਝੂਠ ਨਹੀਂ ਬੋਲਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਦੁਨੀਆਂ ਦੀ ਵਾਹ ਵਾਹ ਖੱਟਣ ਵਾਸਤੇ, ਪਰਿਵਾਰ ਦੀ ਪਰਿਵਾਰ ਤੋਂ ਸੋਭਾ ਲੈਣ ਵਾਸਤੇ ਇਹਨੇ ਨਹੀਂ ਕਿਹਾ, ਕੀ ਫਾਇਦਾ? ਪਰ ਅੱਜ ਤੇ ਡਿਗਰੀ ਸੌਖੀ ਮਿਲ ਜਾਣੀ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਕਦੇ ਕਿਸੇ ਨੂੰ ਨਹੀਂ ਆਖਿਆ। ਬਨ ਪਾਪਾਂ ਦੀਆਂ ਪੰਡਾਂ ਚੱਲਿਆ ਨਰਕਾਂ ਨੂੰ, ਬਨ ਪਾਪਾਂ ਦੀਆਂ ਪੰਡਾਂ ਚੱਲਿਆ
ਨਰਕਾਂ ਨੂੰ, ਪੰਡਾਂ ਚੱਲਿਆ ਨਰਕਾਂ ਨੂੰ, ਪੰਡਾਂ ਚੱਲਿਆ ਨਰਕਾਂ ਨੂੰ।
ਪਾਪਾਂ ਦੀਆਂ ਪੰਡਾਂ ਬੰਨ ਕੇ, ਪਾਪਾਂ ਦੇ ਖਲਵਾੜੇ ਬੱਧੇ ਨਾ ਧਰਮ ਦੀ ਬੱਧੀ ਪੂਲੀ, ਖਲਵਾੜੇ ਬੰਨ ਲੈ ਪਾਪਾਂ ਦੇ, ਧਰਮ ਦੀ ਇੱਕ ਪੂਲੀ ਵੀ ਨੀ ਬੰਨੀ, ਤੇ ਗੁਰਮੁਖ ਦੀ ਡਿਗਰੀ ਬੜੀ ਸੌਖੀ ਮਿਲ ਜਾਂਦੀ ਅੱਜ ਕੱਲ੍ਹ। ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ, ਅਸੀਂ ਮਾਇਆ ਦੇ ਸਿੱਖ ਬਹੁਤੇ ਹਾਂ ਤੇ ਗੁਰੂ ਦਾ ਸਿੱਖ ਕੋਈ ਵਿਰਲਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸੱਚ ਸਿਖਾਇਆ ਮਹਾਰਾਜ, ਕੂੜ ਨੂੰ ਖੁੱਟਾ ਨਾਨਕਾ, ਉੜਕ ਸੱਚ
ਰਹੀ
ਰਹੀ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਕੌਣ ਗੁਰਮੁਖ? ਭਾਈ ਮਨੀ ਸਿੰਘ ਵਰਗੇ, ਬਾਬਾ ਦੀਪ ਸਿੰਘ ਵਰਗੇ, ਸਾਰੀ ਦੁਨੀਆ ਨੇ ਵੇਖਿਆ। ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਸ਼ ਕੁਝ ਸਮਾਂ ਪਹਿਲਾਂ ਸੱਚਖੰਡ ਗਏ ਨੇ, ਪਿੰਡਾਂ ਵਾਲੇ ਮਹਾਂਪੁਰਸ਼, ਆਪ ਸਭ ਜਾਣਦੇ ਹੋ ਨਾ, ਮਹਿਤਾ ਸਾਹਿਬ ਵਾਲੇ ਤੁਹਾਡੇ ਬੰਬੇ ਚ ਕਾਫੀ ਆਉਂਦੇ ਸੀ, ਅਸਥਾਨ ਵੀ ਉਹਨਾਂ ਨੇ ਬਣਾਇਆ, ਕਾਫੀ ਰੌਣਕਾਂ ਲਾਉਂਦੇ ਰਹੇ। ਕੁਝ ਦਿਨ ਪਹਿਲਾਂ ਸੱਚਖੰਡ ਚਲੇ ਗਏ, ਉਹਨਾਂ ਨੂੰ ਗੁਰਮੁਖ ਕਹਿ ਦੇਣਾ ਕੋਈ ਅਤ ਕਥਨੀ ਨਹੀਂ ਹੈ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਹਰ ਸਮੇਂ ਉਹ ਇੱਥੇ ਇੱਕ ਪਾਠ ਸੁਖਮਨੀ ਸਾਹਿਬ ਦਾ ਕਰਿਆ ਨਹੀਂ ਜਾਂਦਾ, ਚਾਰ ਚਾਰ ਦਿਨਾਂ 'ਚ ਕਈ ਸੁਖਮਨੀ ਪੂਰਾ ਕਰਦੇ ਨੇ, ਅੱਠ ਅਸ਼ਟਪਦੀਆਂ, ਇੱਕ ਦਿਨ ਅੱਠ, ਇੱਕ ਦਿਨ ਅੱਠ, ਇੱਕ ਦਿਨ ਅੱਠ, ਇੱਕ ਦਿਨ, ਚਾਰ ਚਾਰ ਦਿਨ ਇੱਕ ਇੱਕ ਸੁਖਮਨੀ ਸਾਹਿਬ ਦਾ ਪਾਠ ਪੂਰਾ ਕਰਦੇ ਨੇ। ਉਹ ਮਹਾਂਪੁਰਖ ਹਰ ਸਮੇਂ ਇੱਕ ਸਿੰਘ ਉਹਨਾਂ ਦੇ ਕੋਲ ਕੋਲ, ਕਦੀ ਜਪਜੀ ਸਾਹਿਬ, ਕਦੀ ਸੁਖਮਨੀ ਸਾਹਿਬ ਪੜ੍ਹਦਾ ਹੀ ਰਹਿੰਦਾ ਸੀ, ਹਰ ਸਮੇਂ ਬਾਣੀ ਸੁਣਦੇ ਰਹਿੰਦੇ ਹਰ ਸਮੇਂ। ਤੇ ਫਿਰ ਕਿਵੇਂ ਨੀ ਕਹਾਂਗੇ ਗੁਰਮੁਖ ਜਨਮ ਸਵਾਰ ਦਰਗ ਹੈ
ਚੱਲਿਆ,
ਪਤਾ ਵੀ ਹੈ ਸਭ ਨੂੰ ਵੀ ਹਾਂ ਇੰਨੀ ਬਾਣੀ ਪੜ੍ਹਦੇ ਸੀ, ਹਰ ਸਮੇਂ ਬਾਣੀ ਸੁਣਦੇ ਸੀ। ਤੇ ਜਿਹੜੇ ਰੱਜ ਰੱਜ ਸ਼ਰਾਬਾਂ ਪੀਂਦੇ ਉਹ ਮਰ ਗਏ, ਲਓ ਜੀ ਇਹ ਗੁਰਮੁਖ ਜਨਮ ਸਵਾਰ ਦਰਗ ਹੈ ਚੱਲਿਆ। ਮਹਾਰਾਜ ਨੂੰ ਨੀ ਪਤਾ, ਸਤਿਗੁਰ ਜਾਣਦੇ ਨੀ, ਸਤਿਗੁਰ ਜਾਣਦੇ ਮੁਹੱਬਤਾਂ ਸੱਚੀਆਂ ਨੂੰ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸਿੱਖਾਂ ਡੇ ਕੱਚਿਆ। ਉਹ ਕਹਿੰਦੇ ਮਰਦਾਨਾ ਜੀ, ਬਾਬਾ ਜੀ ਜਿਹੜਾ ਸਾਡਾ ਪਿੰਡ ਹੈ ਨਾ ਸਾਰਾ, ਇਹ ਗੁਰਮੁਖਾਂ ਦਾ ਪਿੰਡ ਹੈ, ਇੱਥੇ ਸੱਤ ਅਸੱਤ ਦੀ ਵਿਚਾਰ ਹੁੰਦੀ ਹੈ, ਇੱਥੇ ਸੱਚ ਝੂਠ ਦਾ ਨਿਰਣਾ ਹੁੰਦਾ। ਜਦੋਂ ਕੋਈ ਬੰਦਾ ਮਰਦਾ ਨਾ, ਇੱਥੇ ਕੱਲੇ ਕੱਲੇ ਨੇ ਕਾਪੀਆਂ ਲਾਈਆਂ ਹੋਈਆਂ ਨੇ, ਕੱਲੇ ਕੱਲੇ ਨੇ, ਸਵੇਰ ਤੋਂ ਸ਼ਾਮ ਤੱਕ ਜੋ ਕਰਮ ਕਰਦੇ ਨੇ ਨੋਟ ਕੀਤਾ ਜਾਂਦਾ। ਉਸ ਵੇਲੇ ਵਿੱਚ ਜਿਵੇਂ ਲਿਖਣ ਪੜ੍ਹਨ ਦਾ ਕੰਮ ਸੀ, ਜਿਵੇਂ ਅੱਜ ਕੱਲ੍ਹ ਕਾਪੀਆਂ ਪੈੱਨ ਨੇ, ਉਹ ਉਸ ਵੇਲੇ ਦੇ ਹਿਸਾਬ ਨਾਲ ਵੀ ਇੱਥੇ ਕੱਲੇ ਕੱਲੇ ਦਾ ਹਿਸਾਬ ਕਿਤਾਬ, ਹਰ ਕੋਈ ਆਪੋ ਆਪਣਾ ਨੋਟ ਕਰ ਰਿਹਾ। ਤੇ ਜਦੋਂ ਮਰਦਾ ਹੈ, ਅੱਜ ਸਵੇਰ ਤੋਂ ਲੈ ਕੇ ਮੈਂ ਕਿੰਨਾ ਸਮਾਂ ਸਤਸੰਗ ਕੀਤਾ, ਕਿੰਨਾ ਸਮਾਂ ਮੇਰਾ ਵਿਅਰਥ ਲੰਘਿਆ, ਕਿੰਨਾ ਸਮਾਂ ਮੈਂ ਬਾਣੀ ਪੜ੍ਹੀ, ਸਿਮਰਨ ਕੀਤਾ, ਕਹਿ ਲਓ ਰੱਬ ਰੱਬ ਕੀਤਾ, ਰਾਮ ਰਾਮ ਖੁਦਾ ਦਾ ਨਾਮ ਜਪਿਆ। ਕਹਿੰਦੇ ਜੀ ਜਦੋਂ ਕੋਈ ਬੰਦਾ ਮਰਦਾ, ਫਿਰ ਅਸੀਂ ਹਿਸਾਬ ਕਿਤਾਬ ਲਾ ਕੇ ਵੇਖਦੇ ਹਾਂ ਵੀ ਇਹਦਾ ਇੱਕ ਸਾਲ ਬਣਿਆ, ਇਹਦਾ ਦੋ ਸਾਲ ਬਣਿਆ, ਉਸ ਹਿਸਾਬ ਨਾਲ ਅਸੀਂ ਉਹਦੀ ਕਬਰ ਤੇ ਉਮਰ ਲਿਖਦੇ ਹਾਂ ਵੀ ਅਸਲੀ ਜ਼ਿੰਦਗੀ ਤੇ ਇਹਦੀ ਇਹੀ ਹੈ। ਖੁਸ਼ਹਾਲਾ
ਸ੍ਰੀ ਵਾਹਿਗੁਰੂ। ਸਤਿ ਸ੍ਰੀ ਅਕਾਲ
ਪਿਆਰਿਓ। ਜੇ 60 ਸਾਲ ਦੀ ਉਮਰ ਹੋਵੇ, 60 ਸਾਲਾਂ ਵਿੱਚੋਂ 30 ਸਾਲ ਤੇ ਸੁੱਤਿਆਂ ਦੇ ਲੰਘ ਜਾਂਦੇ ਨੇ। ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਬਾਕੀ ਕਿੰਨਾ ਸਮਾਂ ਲੇਖੇ ਚ ਪੈਣਾ। ਹਿਸਾਬ ਕਿਤਾਬ ਤੇ ਹੋ ਰਿਹਾ, ਲੇਖਾ ਮੰਗਾ ਬਾਣੀਆਂ, ਬੈਠਾ ਕੱਢ
ਵਹੀ
ਵਹੀ। ਸਤਸੰਗ ਜੀ ਹਿਸਾਬ ਕਿਤਾਬ ਹੋਣਾ, ਉਹਨੇ ਵਹੀ ਲਾ ਲੈਣੀ। ਅਸੀਂ ਡਾਇਰੀ ਲਾਈਏ ਤੇ ਭਾਵੇਂ
ਨਾ ਲਾਈਏ,
ਕਈ ਮੈਂ ਗੁਰਮੁਖ ਅੱਜ ਵੀ ਵੇਖੇ ਨੇ, ਮਿਲਦੇ ਰਹਿੰਦੇ ਨੇ, ਜਿਨ੍ਹਾਂ ਨੇ ਡਾਇਰੀਆਂ ਲਾਈਆਂ ਹੋਈਆਂ ਨੇ, ਇਹ ਨਹੀਂ ਵੀ ਡਾਇਰੀ ਲਾ ਲਓ ਤੇ ਚੰਗੇ ਚੰਗੇ ਕੰਮ ਲਿਖੀ, ਦੂਜੇ ਲਿਖੋ ਹੀ ਨਾ, ਇਹ ਤੇ ਚੰਗੀਆਂ ਨਾ ਭਰ ਜਾਣਗੀਆਂ। ਨਹੀਂ ਨਹੀਂ, ਅਰਦਾਸ ਕਰਕੇ ਉਹ ਗੁਪਤ ਰੱਖੀਆਂ ਹੋਈਆਂ ਨੇ, ਸਵੇਰ ਤੋਂ ਸ਼ਾਮ ਤੱਕ ਜੋ ਹੋਇਆ ਮਰਨ ਨੂੰ ਹਾਜ਼ਰ ਨਾਜ਼ਰ ਜਾਣ ਕੇ ਲਿਖ ਦੇਣਾ ਵੀ ਅੱਜ ਆਹ ਗਲਤੀ ਹੋਈ ਹੈ, ਅੱਜ ਆਹ ਮੈਨੂੰ ਬਿਜ਼ਨਸ ਕਰਦਿਆਂ ਝੂਠ ਬੋਲਣਾ ਪੈ ਗਿਆ, ਅੱਜ ਇੰਨਾ ਸਮਾਂ ਮੈਂ ਸਤਸੰਗ ਕੀਤੀ, ਗੁਰਦੁਆਰੇ ਮੈਂ 15 ਮਿੰਟ ਬੈਠਿਆ, ਨਿਤਨੇਮ ਕਰਨ ਤੇ ਮੈਨੂੰ ਘੰਟਾ ਲੱਗਿਆ, 24 ਘੰਟੇ 'ਚ ਮੇਰਾ ਸਫਲਾ ਸਮਾਂ ਕਿੰਨਾ ਹੋਇਆ ਤੇ ਬਰਬਾਦ ਸਮਾਂ ਮੇਰਾ ਕਿੰਨਾ ਹੋਇਆ, ਉਹ ਨੋਟ ਕਰਨਾ। ਤੇ ਜੇ ਮਾੜਾ ਕੰਮ ਕਰਾਂਗੇ ਤੇ ਲਿਖਣਾ ਪੈਣਾ, ਇਸ ਕਰਕੇ ਕਈ ਡਰਦੇ ਮਾਰੇ ਵੀ ਲਿਖਣਾ ਹੀ ਪੈਣਾ, ਛੱਡੋ ਪਰਾਂ ਇਹ ਕਰਨਾ ਹੀ ਨਹੀਂ, ਕਈ ਐਸੇ ਵੀ ਨੇ, ਪਰ ਅਸੀਂ ਡਾਇਰੀ ਲਾਈਏ ਤੇ ਭਾਵੇਂ
ਨਾ ਲਾਈਏ,
ਅੱਗੇ ਤੇ ਲੱਗੀ ਹੋਈ ਹੈ, ਉਹ ਤੇ ਲਿਖਿਆ ਜਾ ਰਿਹਾ, ਚੰਗੀਆਂ ਆਈਆਂ
ਬੁਰਿਆਈਆਂ,
ਵਾਚਾ ਧਰਮ
ਅਧੂਰ
ਅਧੂਰ, ਚੰਗਿਆਈਆਂ ਤੇ ਬੁਰਾਈਆਂ ਧਰਮ ਰਾਜ ਦੀ ਕਚਹਿਰੀ ਵਿੱਚ ਵਾਚੀਆਂ ਜਾਣਗੀਆਂ, ਕਰਮੀ ਆਪੋ
ਆਪਣੀ,
ਕੀ ਨੇੜੇ
ਕੀ ਦੂਰ,
ਕੀ ਦੂਰ। ਇਸੇ ਕਰਕੇ ਆਖਿਆ ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ, ਹਲ ਤੇਰੇ ਕਰੇ ਮਾਨਾ ਕਈ ਕਹਿਣਗੇ ਜੇ ਬੋਲਣਾ ਸੀ ਤੁਹਾਨੂੰ ਕਾਹਦੇ ਵਾਸਤੇ ਸੱਦਿਆ ਆਪੀ ਬੋਲੀ ਚੱਲੋ ਪਰ ਯਾਦ ਰੱਖਣਾ ਤੁਹਾਡੀ ਆਵਾਜ਼ ਮੇਰੇ ਤੱਕ ਪਹੁੰਚਦੀ ਨਹੀਂ ਕਿਉਂਕਿ ਮਾਈਕ ਵਾਲੇ ਜਿਹੜੇ ਨੇ ਉਹਨਾਂ ਦੀ ਆਵਾਜ਼ ਹੀ ਬਹੁਤ ਹੈ ਫਿਰ ਵੀ ਮੈਂ ਕਹੀ ਜਾਂਦਾ ਬੋਲੋ ਉਹਦਾ ਕਾਰਨ ਇਹ ਹੈ ਵੀ ਜੀਭ ਪਵਿੱਤਰ ਹੁੰਦੀ ਹੁਣ ਕਈ ਵਿਚਾਰੇ ਤਾਂ ਨਹੀਂ ਬੋਲਦੇ ਕਿਸੇ ਨੇ ਵਹਿਮ ਪਾਤਾ ਕਹਿੰਦੇ ਕੱਚੀਆਂ ਧਾਰਨਾ ਪੜ੍ਹਦੇ ਨੇ ਕਈ ਬੈਠੇ ਹੀ ਨਹੀਂ ਬੋਲਦੇ ਡਰਦੇ ਹੀ ਵੀ ਕਿਤੇ ਹੁਣ ਜੀ ਨਾ ਮਾਰੇ ਜਾਈਏ ਵੀ ਕੱਚੀਆਂ ਪੜ੍ਹ ਕੇ ਪਿਆਰੇ ਉਹ ਕੱਚਾ ਕੀ ਹੈ ਜਿਹਦੇ 'ਚ ਝੂਠ ਹੋਵੇ ਝੂਠ ਕੱਚਾ ਤੇ ਸੱਚ ਪੱਕਾ ਝੂਠ ਕੱਚਾ ਹੁੰਦਾ ਤੇ ਸੱਚ ਪੱਕਾ ਹੁੰਦਾ ਗੁਰੂ ਪਿਆਰਿਓ ਜੋ ਮੈਂ ਕਹਿ ਰਿਹਾ ਇਹ ਝੂਠ ਹੈ ਨਹੀਂ ਬਾਣੀ ਦੀ ਪੰਗਤੀ ਹੈ ਜਿਹਾ ਬੀਜਿਆ ਸੋ ਲੁਣਾ ਕਰਮ ਸੰਧੜਾ ਖੇਤ ਜਿਹੜਾ ਤੂੰ ਬੀਜਿਆ ਉਹ ਤੈਨੂੰ ਵੱਢਣਾ ਪੈਣਾ ਉਸੇ ਪੰਗਤੀ ਦਾ ਹੀ ਅਰਥ ਹੈ ਨਾ ਉਸੇ ਪੰਗਤੀ ਦਾ ਅਰਥ ਹੈ ਵੀ ਜਿਹੜਾ ਤੂੰ ਬੀਜਿਆ ਉਹ ਤੈਨੂੰ ਵੱਢਣਾ ਪੈਣਾ ਹੈ ਜੇ ਬੋਲ ਕੇ ਸੁਣਾ ਦਿਓ ਕਥਾਕਾਰ ਬੋਲ ਕੇ ਸੁਣਾ ਦਿੰਦਾ ਤੇ ਵਾਜੇ ਤੇ ਗਾ ਦਿਓ ਗੱਲ ਤੇ ਇੱਕੋ ਹੀ ਹੈ ਜੇ ਬੋਲ ਕੇ ਸੁਣਾਇਆ ਤੇ ਕਹਿੰਦੇ ਪੱਕਾ ਹੈ ਤੇ ਜੇ ਵਾਜੇ ਤੇ ਗਾ ਤਾਂ ਕਹਿੰਦੇ ਕੱਚਾ ਆਖੋ ਸਤਨਾਮ ਸੱਤ ਹੋ ਗਈ ਕਮਾਲ ਜਦੋਂ ਵੀ ਕੋਈ ਕਥਾ ਵਾਚਕ ਕਥਾ ਕਰਦਾ ਹੈ ਕੋਈ ਵੀ ਹੈ ਤੁਹਾਨੂੰ ਕਵੇ ਲਓ ਜੀ ਇਹ ਕੱਚੀਆਂ ਧਾਰਨਾ ਪੜ੍ਹਦੇ ਨੇ ਉਹ ਕਹਿਣਗੇ ਮਾਗ ਮੰਜਨ ਸੰਗ ਸਾਧੂਆਂ ਧੂਰੀ ਕਰ ਇਸ਼ਨਾਨ ਇਹਦੇ ਅਰਥ ਕਰਨੇ ਨੇ ਅਰਥ ਜਦੋਂ ਕਰਨੇ ਨੇ ਉਦੋਂ ਸਾਨੂੰ ਉਹਨਾਂ ਪੰਗਤੀਆਂ ਦੇ ਅਰਥ ਕਰਨ ਵੇਲੇ ਦੱਸਣਾ ਪਏਗਾ ਕਿ ਮਹਾਰਾਜ ਬਾਣੀ ਵਿੱਚ ਇਹ ਕਹਿ ਰਹੇ ਨੇ ਜਾਂ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ
ਰੋਗ
ਰੋਗ ਅਰਥ ਕਰਾਂਗੇ ਭਾਈ ਜਿਹੜਾ ਪਰਮੇਸ਼ਰ ਤੋਂ ਭੁੱਲਿਆ ਹੋਇਆ ਉਹਨੂੰ ਬੜੇ ਰੋਗ ਵਿਆਪਦੇ ਨੇ ਇੰਨੀ ਗੱਲ ਹੀ ਹੈ ਨਾ ਉਸੇ ਗੱਲ ਨੂੰ ਗਾ ਕੇ ਸੁਣਾ ਦਿੰਦੇ ਹਾਂ ਇਹ ਕੱਚੀ ਬਿਨਾਂ ਵਾਜੇ ਤੋਂ ਕਹਿ ਦਿਓ ਕਹਿੰਦੇ ਪੱਕੀ ਆ
ਵਾਹਿਗੁਰੂ
ਵਿਆਪਣ ਸਭੇ ਰੋਗ ਰਾਮ ਤੇ ਭੁੱਲਿਆ ਆਪਣ ਸਭੇ ਰੋਗ ਰਾਮ ਤੇ ਭੁੱਲਿਆ ਰਾਮ ਤੇ ਭੁੱਲਿਆ ਹੋ
ਆਪਣ ਸਭੇ ਰੋਗ ਰਾਮ ਤੇ ਭੁੱਲਿਆ ਰਾਮ ਤੇ ਭੁੱਲਿਆ ਆਪਣ ਸਭੇ ਰੋਗ ਰਾਮ ਤੇ ਭੁੱਲਿਆ ਰਾਮ ਤੇ ਭੁੱਲਿਆ
ਆ ਵੇਖੋ ਗੱਲ ਤੇ ਉਹੀ ਹੈ ਵੀ ਜਿਹੜਾ ਰੱਬ ਨਾਲੋਂ ਭੁੱਲ ਗਿਆ ਉਹਨੂੰ ਬੜੇ ਰੋਗ ਵਿਆਪਦੇ ਨੇ ਇਸੇ ਨੂੰ ਆਪਾਂ ਗਾ ਲਿਆ ਤੇ ਕੱਚੀ ਕਥਾ ਵਾਚਕ ਤੇ ਬੜੀ ਕਥਾ ਕਰਦੇ ਨੇ ਦੁਨੀਆ ਹੀ ਕਥਾ ਕਰਦੀ ਹੈ ਉਹ ਕਹਿੰਦੇ ਪੱਕੀ ਇਹ ਨਹੀਂ ਇਹ ਤੇ ਸਮਝਣ ਦਾ ਢੰਗ ਹੈ ਜਿਹਦੇ ਵਿੱਚ ਸੱਚ ਹੈ ਉਹ ਨਹੀਂ ਕੱਚੀ ਜਿਹਦੇ ਵਿੱਚ ਤੁਹਾਨੂੰ ਸੱਚ ਨਜ਼ਰ ਨਾ ਆਵੇ ਉਹਦੇ 'ਚ ਨਾ ਬੋਲਿਓ ਆਓ ਪਿਆਰ ਵਿੱਚ ਪੜੋ
ਜੈਸਾ ਬੀਜੇਗਾ ਬਚੇਗਾ
ਰਾਗੀ ਕੋਲ ਢੰਗ ਹੈ ਬਾਣੀ ਸਤਿਗੁਰਾਂ ਨੇ ਰਾਗਾਂ ਵਿੱਚ ਉਚਾਰਨ ਕੀਤੀ ਹੈ ਪਰ ਉਹਨੂੰ ਸਮਝਣ ਵਾਸਤੇ ਬਹੁਤ ਸੂਝਵਾਨ ਸਿਆਣੇ ਸਿਆਣੇ ਗੁਰਮੁਖ ਸਮਝਦੇ ਨੇ ਤੇ ਬਾਬਾ ਅਤਰ ਸਿੰਘ ਜੀ ਨੇ ਮਾਲਵੇ ਦੇ ਇਲਾਕੇ 'ਚ ਤੁਸੀਂ ਜਾਂਦੇ ਹੋ ਬੜੇ ਉੱਧਰ ਦੇ ਵੀ ਹੋਣਗੇ ਬਠਿੰਡੇ ਇਲਾਕੇ ਦੇ ਸੰਗਰੂਰ ਇਲਾਕੇ ਦੇ ਮਾਨਸਾ ਇਲਾਕੇ ਦੇ ਇੰਨੇ ਲੋਕ ਪਛੜੇ ਹੋਏ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕੋਈ ਉਹਨਾਂ ਮਹਾਂਪੁਰਸ਼ਾਂ ਨੇ ਫਿਰ ਸੌਖਾ ਜਿਹਾ ਤਰੀਕਾ ਵਰਤਿਆ ਜ਼ਿਮੀਂਦਾਰਾਂ ਨੇ ਖੇਤਾਂ 'ਚ ਹਲ ਵਾਹੁਣੇ ਉਹਨਾਂ ਨੇ ਗੀਤ ਗਾਉਣੇ ਬੋਲੀਆਂ ਗਾਉਣੀਆਂ ਮਹਾਂਪੁਰਖਾਂ ਨੇ ਆਖਿਆ ਉਹ ਇੰਜ ਨਾ ਗਾਇਆ ਕੋਲੋਂ ਧਾਰਨਾ ਪੜਿਆ ਸੁਖੈਨ ਢੰਗ ਹੈ ਜੋੜਨਾ ਤੇ ਗੁਰੂ ਗ੍ਰੰਥ ਸਾਹਿਬ ਮਾਰਨ ਆਪਾਂ ਸਾਰਿਆਂ ਨੇ ਭਾਵੇਂ ਕੋਈ ਕਥਾ ਕਰਕੇ ਜੋੜੇ ਭਾਵੇਂ ਕੋਈ ਰਾਗ ਪੜ੍ਹ ਕੇ ਜੋੜੇ ਭਾਵੇਂ ਕੋਈ ਧਾਰਨਾ ਪੜ੍ਹ ਕੇ ਜੋੜੇ ਭਾਵੇਂ ਕੋਈ ਕਵਿਤਾ ਪੜ੍ਹੇ ਭਾਵੇਂ ਕੋਈ ਵਾਰ ਪੜ੍ਹੇ ਜਿਵੇਂ ਮਰਜ਼ੀ ਜੋੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਅਸੀਂ ਜੁੜਨਾ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੋੜਨ ਦੇ ਢੰਗ ਵੱਖੋ ਵੱਖਰੇ ਨੇ ਤਰੀਕੇ ਵੱਖੋ ਵੱਖਰੇ ਨੇ ਸੋ ਮਹਾਰਾਜ ਦੇ ਚਰਨਾਂ ਨਾਲ ਜੁੜਨਾ ਜਿਹੜੀ ਧਾਰਨਾ 'ਚ ਸੱਚ ਨਹੀਂ ਉਹ ਧਾਰਨਾ ਕੱਚੀ ਹੈ ਤੇ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਮੰਥਲੀ ਮੈਗਜ਼ੀਨ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵੱਲੋਂ ਜਾਂ ਇਸ ਜਥੇਬੰਦੀ ਵੱਲੋਂ ਨਿਕਲਦਾ ਹਰ ਮਹੀਨੇ ਨਰਵੈਰ ਖਾਲਸਾ ਮਾਸਕ ਪੱਤਰਕਾਰ ਉਹਦੇ ਪਿੱਛੇ ਅੰਮ੍ਰਿਤ ਸੰਚਾਰ ਦੀ ਲਿਸਟ ਛਪਦੀ ਇੱਕ ਪਿੰਡ 'ਚ ਇੰਨਿਆਂ ਨੇ ਅੰਮ੍ਰਿਤ ਛਕਿਆ ਕਲਕੱਤੇ ਗਏ ਕਿੰਨਿਆਂ ਨੇ ਛਕਿਆ ਦਿੱਲੀ ਗਏ ਕਿੰਨਿਆਂ ਨੇ ਛਕਿਆ ਹਰ ਮਹੀਨੇ ਵਿੱਚ 4,000, 5,000, 6,000 ਪ੍ਰਾਣੀ ਅੰਮ੍ਰਿਤ ਛਕਦੇ ਨੇ ਪਿਛਲੇ ਦਸੰਬਰ ਤੋਂ ਇਸ ਦਸੰਬਰ ਤੱਕ ਦੀ ਮੈਗਜ਼ੀਨ ਦੀ ਲਿਸਟ ਪੜ੍ਹ ਕੇ ਵੇਖੋ ਇਕੱਲੇ ਇਕੱਲੇ ਦੇ ਨਾਮ ਐਡਰੈਸ ਸਾਡੇ ਕੋਲ ਨੋਟ ਨੇ ਉਹਨਾਂ ਤੋਂ ਪਤਾ ਕਰ ਸਕਦੇ ਹੋ 70,000 ਤੋਂ ਵੱਧ ਪ੍ਰਾਣੀ ਇੱਕ ਸਾਲ ਵਿੱਚ ਅੰਮ੍ਰਿਤ ਛਕ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੈਂਦੇ
ਸਤਿ ਸ੍ਰੀ ਅਕਾਲ
ਥਾਂ ਥਾਂ ਦੇ ਉੱਤੇ ਜਾ ਕੇ ਇਹ ਢੰਡੋਰਾ ਹੈ ਗੁਰਮਤ ਦਾ ਢੰਗ ਹੈ ਆਪੋ ਆਪਣਾ ਤੇ ਮੈਨੂੰ ਕਹਿਣ ਵਾਲੇ ਕਈ ਕਹਿੰਦੇ ਵੀ ਨੇ ਕੱਚੀਆਂ ਧਾਰਨਾ ਪੜ੍ਹਦੇ ਨੇ ਕਈ ਥਾਵਾਂ ਤੇ ਧਾਰਨਾ ਮੈਂ ਪੜ੍ਹਦਾ ਵੀ ਨਹੀਂ ਕਈ ਥਾਵਾਂ ਤੇ ਪਰ ਮੈਨੂੰ ਫਿਰ ਸੰਗਤ ਕਹਿੰਦੀ ਬਾਬਾ ਜੀ ਪੜ੍ਹਿਆ ਕਰੋ ਵਧੀਆ ਲੱਗਦਾ ਮਨ ਜੁੜਿਆ ਰਹਿੰਦਾ ਸੰਗਤ ਦਾ ਕਈ ਥਾਵਾਂ ਤੇ ਐਸਾ ਵੀ ਹੁੰਦਾ ਪਰ ਚਲੋ ਜੋੜਨ ਦਾ ਢੰਗ ਹੈ ਤੇ ਸਾਧ ਸੰਗਤ ਮੈਂ ਬੇਨਤੀ ਕਰਦਾ ਹੁੰਦਾ ਉਹ ਜਿਹੜੇ ਕਹਿੰਦੇ ਹੋ ਵੀ ਇਹ ਕੱਚੀਆਂ ਨੇ ਮੈਂ ਪੁੱਛਣਾ ਚਾਹੁੰਦਾ ਵੀ 70,000 ਜਿਨ੍ਹਾਂ ਨੇ ਅੰਮ੍ਰਿਤ ਛਕਿਆ ਕੀ ਉਹ ਮੇਰੇ ਨਾਲ ਜੁੜਿਆ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਨਾ ਸਾਰੇ ਸਾਰੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਨੇ ਸ਼ਬਦ ਦੇ ਪੁਜਾਰੀ ਨੇ ਸਾਰੇ ਬਾਣੀ ਪੜ੍ਹਦੇ ਨੇ ਸਿਮਰਨ ਕਰਦੇ ਨੇ ਉੱਪਰ ਦੀ ਸ੍ਰੀ ਸਾਹਿਬਾਂ ਗੁਰੂ ਕੇ ਪਿਆਰੇ ਬਾਣੀ ਔਰ ਬਾਣੇ ਦੇ ਧਾਰਨੀ ਨੇ ਜਿਹੜੇ ਇੱਥੇ ਵੀ ਹੁਣ ਅੰਮ੍ਰਿਤ ਛਕਣਗੇ ਸਮਾਗਮ ਜਿਹੜਾ ਆਪਾਂ ਰੱਖਿਆ ਹੈ 6 ਦਿਨ ਦਾ ਸਮਾਗਮ ਹੈ ਬੰਬੇ 'ਚ ਤੇ ਅੰਮ੍ਰਿਤ ਸੰਚਾਰ ਹੋਣਾ ਅਸੀਂ ਤੇ ਪੰਜਾਬ ਚਲੇ ਜਾਣਾ ਤੇ ਜਿਹੜੇ ਅੰਮ੍ਰਿਤ ਛਕਣਗੇ ਉਹ ਗੁਰੂ ਗ੍ਰੰਥ ਸਾਹਿਬਾਂ ਨਾਲ ਜੁੜਨਗੇ ਕਈ ਜੋ ਧਾਰਨਾ ਕੱਚੀਆਂ ਗੁਰੂ ਤੇ ਪੱਕਾ ਹੀ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਗੁਰੂ ਤੇ ਪੱਕਾ ਨਾ ਸਾਡਾ ਗੁਰੂ ਪੱਕਾ ਸਾਡਾ ਸੋ ਆਓ ਪਿਆਰਿਓ ਜਿਹਾ ਬੀਜਾ ਸੋ ਲੋਣਾ ਕਰਮ ਸੰਦੜਾ ਖੇਤ ਮਰਦਾਨੇ ਨੂੰ ਪਿੰਡ ਵਾਲੇ ਕਹਿਣ ਲੱਗੇ ਇਹ ਜਿਹੜੇ ਅਸੀਂ ਲਿਖਨੇ ਆ ਨਾ ਫੱਟੀ ਲਾ ਦਿੰਨੇ ਆ ਅਸੀਂ ਜਿਹੜੀ ਅਸਲੀ ਉਮਰ ਹੈ ਵੀ ਇਹਨੇ ਇੰਨਾ ਸਮਾਂ ਸਤਸੰਗ ਕੀਤੀ ਇੰਨਾ ਸਮਾਂ ਬਾਣੀ ਪੜ੍ਹੀ ਇੰਨਾ ਸਮਾਂ ਇਹਨੇ ਸਿਮਰਨ ਕੀਤਾ ਉਹ ਇਹਦੀ ਅਸਲੀ ਉਮਰ ਹੈ ਉਹ ਅਸੀਂ ਉਹਦੇ ਉੱਤੇ ਫੱਟੀ ਤੇ ਲਿਖ ਦਿੰਨੇ ਆ ਬਾਕੀ ਸਮਾਂ ਕਿਸੇ ਲੇਖੇ 'ਚ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇੱਕ ਬਾਬਾ ਜੈਮਲ ਸਿੰਘ ਹੋਏ ਨੇ ਸੈਂਪਲੀ ਸਾਹਿਬ ਵਾਲੇ ਮਹਾਂਪੁਰਸ਼ ਹੋਏ ਨੇ ਬੜੀ ਕਮਾਈ ਵਾਲੇ ਸਾਧੂ ਸਨ ਉਹਨਾਂ ਦੀ ਉਮਰ ਸੀ 110 ਸਾਲ ਦੀ ਉਹਨਾਂ ਨੂੰ ਕਿਸੇ ਨੇ ਪੁੱਛਣਾ ਬਾਬਾ ਜੀ ਤੁਹਾਡੀ ਉਮਰ ਕਿੰਨੀ ਉਹਨਾਂ ਨੇ ਆਪਣੀ ਉਮਰ ਤੋਂ 20 ਸਾਲ ਘੱਟ ਦੱਸਣੀ ਸਦਾ ਹੀ ਘੱਟ ਉਹ ਕਿਆ ਕਰਨ ਵੀ ਇਹ ਗੱਲ ਕੀ ਹੈ ਉਮਰ ਜ਼ਿਆਦਾ ਦੱਸਦੇ ਨੇ ਘੱਟ ਹੈ ਜ਼ਿਆਦਾ ਦੱਸਦੇ ਘੱਟ ਨੇ ਉਹਨਾਂ ਨੂੰ ਪੁੱਛਣਾ ਉਹਨਾਂ ਨੇ ਕਹਿਣਾ ਮੈਂ ਉਦਣ ਤੋਂ ਉਮਰ ਗਿਣਨਾ ਜਿੱਦਣ ਦਾ ਮੈਂ ਗੁਰੂ ਘਰ ਵਿੱਚ ਜਨਮ ਲਿਆ ਭਾਵ ਕਿ ਜਿੱਦਣ ਦਾ ਮੇਰਾ ਗੁਰੂ ਘਰ 'ਚ ਨਾਮ ਦਰਜ ਹੋ ਗਿਆ ਦਾਖਲਾ ਲੈ ਲਿਆ ਮੈਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਉਸ ਦਿਨ ਦਾ ਮੈਂ ਸਾਧ ਸੰਗਤ ਜਿਵੇਂ ਅਸੀਂ ਨਾਮ ਦਰਜ ਕਰਾਉਂਦਾ ਬੱਚਾ ਫਿਰ ਗਿਣਿਆ ਜਾਂਦਾ ਪੜ੍ਹਾਈ ਜਿੰਨੀ ਮਰਜ਼ੀ ਕਰੀ ਜਾਏ ਗੁਰੂ ਘਰ ਵਿੱਚ ਵੀ ਦਾਖਲਾ ਜਿੰਨਾ ਚਿਰ ਨਹੀਂ ਲੈਂਦਾ ਉਹਨਾਂ ਚਿਰ ਸੇਵਾ ਜਪ ਤਪ ਜੋ ਵੀ ਹੈ ਉਹ ਪ੍ਰਵਾਨ ਨਹੀਂ ਹੋਣਾ ਉਹਨਾਂ ਵਾਲੇ ਸਮੇਂ 'ਚ ਮੈਂ ਦੀਵਾਨਾ ਵਿੱਚ ਤੁਹਾਡੇ ਚਰਨਾਂ 'ਚ ਬੇਨਤੀਆਂ ਕਰਾਂਗਾ ਜ਼ਰੂਰੀ ਹੈ ਗੁਰੂ ਘਰ ਵਿੱਚ ਨਾਮ ਦਰਜ ਕਰਾਉਣਾ ਤੇ ਸਾਧ ਸੰਗਤ ਜੀ ਕਈ ਦਫ਼ਾ ਜਿਵੇਂ ਬੰਦੇ ਸੇਜ ਪਵਾ ਵਿੱਚ ਬੰਦੀ ਕਈ ਪਤਾ ਕਹਿਣਗੇ ਤੂੰ ਮੈਨੂੰ ਬੰਦਾ ਨਹੀਂ ਸਮਝਦਾ ਤੂੰ ਮੇਰੇ ਨਾਲ ਲੜਨਾ ਤੂੰ ਮੇਰੇ ਨਾਲ ਇੰਜ ਕਹਿੰਦਾ ਤੂੰ ਬੰਦੇ ਨੂੰ ਬੰਦਾ ਸਮਝਦਾ ਹੀ ਨਹੀਂ ਲੋ ਸਤਿਗੁਰਾਂ ਨੂੰ ਪੁੱਛੋ ਮਹਾਰਾਜ ਸਾਨੂੰ ਬੰਦੇ ਸਮਝਦੇ ਨੇ ਮਹਾਰਾਜ ਦੀਆਂ ਨਜ਼ਰਾਂ ਵਿੱਚ ਅਸੀਂ ਕੀ ਹਾਂ ਆਪੋ ਆਪਣੇ ਮਨਾਂ 'ਚ ਝਾਤੀ ਮਾਰਿਓ ਮਹਾਰਾਜ ਕਹਿੰਦੇ ਨੇ ਬੰਦੇ ਸੇ ਜੇ ਪਵੇ ਵਿੱਚ ਬੰਦੀ ਬੰਦੇ ਉਹ ਨੇ ਜਿਹੜੇ ਬੰਦਗੀ ਕਰਦੇ ਨੇ ਹੁਣ ਮਨਾਂ 'ਚ ਝਾਤੀ ਮਾਰ ਲਿਓ ਵੀ ਬੰਦਗੀ ਹੈ ਕਿ ਨਹੀਂ ਆਖੋ ਸਤਨਾਮ
ਵਾਹਿਗੁਰੂ
ਮਹਾਰਾਜ ਦੀਆਂ ਨਜ਼ਰਾਂ ਵਿੱਚ ਅਸੀਂ ਕੀ ਹਾਂ करतूत पशु की मानस जात लोक पचारा
करै
दिन रात पशु मिले चंगियाइया खड़खा है अमृत दे नाम वे होने आदमी त्रिग जीवन कर्म करे सत्संग जी बंदा हो के करदा बंदगी नहीं एवं बंदा कहाउण दा
की फायदा
साध हो के मन नूं साध्यां नाल एवं जटां वधाउण दा
की फायदा
गुरसिख हो के बाणी नूं मन्नियां नाल एवं सिख कहाउण दा
की फायदा
बंदा बंदगी बगैर किसे काम दा नहीं बंदा बंदगी बगैर किसे काम भाई प्राणा जी धन गुरु अर्जन देव महाराज के प्राणा तो प्यारे सिख महाराज अपने प्राणा तो भी वध प्यार करते हैं अपने प्यारियां दे भाई प्राणा जी लकड़ा कट्टण वास्ते जाते ने जंगल च ते जंगल दे विच जदों उन्हां नूं समा लगना दरखत छां वेख के उत्थे ही बह जाना दरखत की छां वेख के ना ठंडी थां ते उत्थे ही चौंकड़ा मार के बह जाना लभदे रहिंदे ने भी पंज मिनट मिल जाण बहण दे दस मिनट मिल जाण समा मिले उहदे प्यार दे विच चौंकड़ा मार के सहज समाधि का आनंद माणीए एक रस टका विच चौंकड़ा मार लेना बैठ जाना दो घंटे चार घंटे बैठे रहना जिथे कोई मिलना जतन करना भी इनू गुरु नाल जोड़िया जाए जेडे गुरु दे सिख ने वो सदा जतन करते ने भी जिन्ने भी हो सकन मेरे सतगुरां दे चरणा नाल जुड़ जाए ये भी जुड़ जाए जेड़ा भुलिया फिरदा वो ते सरबत दा भला मंगदे ने नानक नाम चढ़ती कला तेरे भाणे एक गल नोट करो धर्म बड़े ने मजहब बड़े ने बड़े वर्ग ने संसार सिख धर्म एक ऐसा धर्म है साढ़े दसा पातशाहियां ने सानू एक बड़ी वधिया गल सिखाई केड़ी हर एक सिख अरदास करदा दुनिया दे विच किन्ने गुरद्वारे ने कोई गिणती नहीं हुण पंजाब विच एक पिंड विच चार चार गुरद्वारे वड्डे वड्डे शहरां दे विच पंजाह पंजाह गुरद्वारे अमेरिका चले जाओ उत्थे गुरद्वारे कनेडा चले जाओ उत्थे गुरद्वारे आस्ट्रेलिया आस्ट्रिया इटली जिथे मर्जी चले जाओ ये भी गल नोट रखनी गुरु अज बड़े ने जिन्हां नूं देहधारी कह दईए पर गुरु प्यारे धन गुरु ग्रंथ साहिब महाराज शब्द गुरु सिखां दे गुरु जिथे मर्जी चले जाओ तू दर्शन करने वाला बनी सतगुरु हर थां मौजूद ने आखो
सतनाम
हुण गुरुद्वारा हर थां ते बॉम्बे आ जाओ इतने भी दर्शन हो रहे ने कलकत्ते चले जाओ उत्थे दर्शन करने वाला बन सतगुरु उत्थे भी हैगे ने ते तू कनेडा चलिया जा उत्थे भी महाराज बैठे ने आ जा सिखा आखो सतनाम हर थां ते कैनेडा विच ते 170 फुट का एक निशान साहब चुलदा 170 फुट का एडा वड्डा निशान साहब साढ़े साध संगत जी पंजाब विच नहीं लग्या होया कि 120 फुट का 25 फुट का एक है 155 फुट के भी है दो तीन पर 170 फुट का निशान साहब कनेडा दे विच चुलदा जिदा राज होवे झंडे उसे दे चुलदे ने आखो सतनाम
श्री वाहिगुरु
वेख्या कदे ਹੁਣ ਕਿੰਨੀਆਂ ਕਿੰਨੀਆਂ ਪਾਰਟੀਆਂ ਹੁੰਦੀਆਂ ਕੋਈ ਹਾਥੀ ਵਾਲਾ ਜੀ ਕੋਈ ਪੰਜੇ ਵਾਲਾ ਜੀ ਹੈਂ ਜੀ ਕੋਈ ਗੁਲਾਬ ਦੇ ਫੁੱਲ ਵਾਲਾ ਜੀ ਕਿੰਨੀਆਂ ਪਾਰਟੀਆਂ ਜਿਹੜਾ ਜਿੱਤ ਗਿਆ ਝੰਡੇ ਉਸੇ ਦੇ ਝੁੱਲਦੇ ਆ ਜਿੱਥੇ ਮਰਜ਼ੀ ਚਲੇ ਜਾਓ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੇਸਰੀ ਨਿਸ਼ਾਨ ਹਰ ਥਾਂ ਤੇ ਝੁੱਲਦੇ ਹਰ ਥਾਂ
ਸਤਿ ਸ੍ਰੀ ਅਕਾਲ।
ਕੀ ਇੰਡੀਆ ਦਾ ਝੰਡਾ, ਸਾਡਾ ਤਿਰੰਗਾ, ਸਾਡਾ ਜਿਹੜਾ ਤਿਰੰਗਾ ਹੈ ਇਹ ਕੈਨੇਡਾ ਚ ਝੁੱਲ ਸਕਦਾ? ਬਿਲਕੁਲ ਨਹੀਂ। ਕੈਨੇਡਾ ਵਾਲਾ ਝੰਡਾ ਸਾਡੇ ਲਾਲ ਕਿਲੇ ਤੇ ਝੁੱਲ ਜੂ? ਬਿਲਕੁਲ ਨਹੀਂ। ਅਮਰੀਕਾ ਦਾ ਸਾਡਾ ਤਿਰੰਗਾ ਜਿਹੜਾ ਅਮਰੀਕਾ ਚ ਝੁੱਲ ਸਕਦਾ? ਕਿਤੇ ਕਿਤੇ ਵੀ ਨਹੀਂ। ਅਮਰੀਕਾ ਦਾ ਝੰਡਾ ਸਾਡੇ ਹਿੰਦੁਸਤਾਨ ਚ ਨਹੀਂ ਝੁੱਲ ਸਕਦਾ। ਬਾਜਾਂ ਵਾਲੇ ਸਤਿਗੁਰਾਂ ਦਾ ਨਿਸ਼ਾਨ ਕੈਨੇਡਾ ਚ ਵੀ 170 ਫੁੱਟ ਦਾ ਝੁੱਲਦਾ। ਆਖੋ ਸਤਨਾਮ
ਵਾਹਿਗੁਰੂ, ਸਤਿ ਸ੍ਰੀ ਅਕਾਲ।
ਹਰ ਥਾਂ ਤੇ ਥਾਂ ਥਾਂ ਦੇ ਉੱਤੇ ਜਿੱਥੇ ਮਰਜ਼ੀ ਚਲੇ ਚਲੋ, ਮੈਂ ਇੱਕ ਬੇਨਤੀ ਕਰ ਰਿਹਾ ਸਾਂ, ਤੂੰ ਦਰਸ਼ਨ ਕਰਨ ਵਾਲਾ ਬਣ। ਸਤਿਗੁਰੂ ਹਰ ਥਾਂ ਤੇ ਮੌਜੂਦ ਨੇ, ਦਰਸ਼ਨ ਕਰਨ ਵਾਲੇ ਬਣੀਏ, ਮਹਾਰਾਜ ਤੇ ਹਰ ਜਗ੍ਹਾ ਦਰਸ਼ਨ ਦੇਣਗੇ। ਚਲੋ ਜੀ, ਮਹਾਰਾਜ ਨੇ ਇੱਕ ਗੱਲ ਸਾਨੂੰ ਸਿਖਾਈ ਹੈ, ਇੱਕ ਕਿੰਨੇ ਗੁਰਦੁਆਰੇ ਨੇ ਗਿਣਤੀ ਨਹੀਂ। ਸਿੱਖ ਧਰਮ ਵਿੱਚ ਲੱਖਾਂ ਗੁਰਦੁਆਰੇ ਨੇ, ਲੱਖਾਂ, ਔਰ ਹਰ ਥਾਂ ਤੇ ਨਿਤਨੇਮ ਹੁੰਦਾ, ਦੋ ਟਾਈਮ ਅਰਦਾਸ ਹੁੰਦੀ। ਕਿੰਨੀ ਜਗ੍ਹਾ ਤੇ ਖੰਡ ਪਾਠ ਪ੍ਰਕਾਸ਼ ਨੇ ਭੋਗ ਪੈ ਰਹੇ ਨੇ, ਅਰਦਾਸ ਹੋ ਰਹੀ। ਕਿੰਨੇ ਸਿੱਖ ਆਪਣੇ ਨਿਤਨੇਮ ਤੋਂ ਬਾਅਦ ਅਰਦਾਸ ਕਰਦੇ ਨੇ। ਹਰ ਸਿੱਖ ਹਰ ਗੁਰਦੁਆਰੇ ਚ ਹਰ ਜਗ੍ਹਾ ਨਿਤਨੇਮ ਤੋਂ ਬਾਅਦ, ਖੰਡ ਪਾਠ ਤੋਂ ਬਾਅਦ, ਮਰਗਤ ਦੇ ਭੋਗ ਤੋਂ ਬਾਅਦ, ਇੱਕ ਅਰਦਾਸ ਕਰਨ ਤੋਂ ਬਾਅਦ ਇਹ ਨਾਰਾ ਲਾਇਆ ਜਾਂਦਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ
ਸਰਬੱਤ ਦਾ ਭਲਾ।
ਮੇਰੇ ਕਹਿਣ ਦਾ ਭਾਵ, ਸਿੱਖ ਧਰਮ ਕੋਈ ਕਦਰ ਕਰੇ ਤੇ ਭਾਵੇਂ ਭਾਵੇਂ ਕੋਈ ਸਿੱਖਾਂ ਨੂੰ ਗਲਾਂ 'ਚ ਟੈਰ ਪਾ ਪਾ ਕੇ ਸਾੜੀ ਜਾਏ, ਸਾੜਿਆ ਵੀ, ਭਾਵੇਂ ਕੋਈ ਸਿੱਖਾਂ ਨੂੰ ਬਰਬਾਦ ਕਰਨ ਤੇ ਤੁਲ ਪਵੇ, ਪਰ ਸਿੱਖ ਧਰਮ ਇੱਕ ਐਸਾ ਧਰਮ ਹੈ, ਸਤਿਗੁਰਾਂ ਨੇ ਇੱਕ ਇਹੋ ਜਿਹੀ ਜਾਤ ਸਾਨੂੰ ਸਿਖਾਈ ਹੈ। ਹਰ ਰੋਜ਼ ਇਹ ਇੱਕੋ ਇੱਕ ਸਿੱਖ ਧਰਮ ਹੈ ਜਿਹੜਾ ਸਰਬੱਤ ਦੇ ਭਲੇ ਦੀਆਂ ਕਰੋੜਾਂ ਅਰਦਾਸਾਂ ਕਰਦਾ ਹੈ। ਆਖੋ ਸਤਨਾਮ
ਵਾਹਿਗੁਰੂ।